देन इसके साथ आपको सेकेंड लोकेशन मिलेगी एयरपोर्ट एंड सैंडलवुड के इंटरसेक्शन पे नोबल फ्रेश फूड।
हेलो नवदीप, की हाल है? बलजीत गल कर रही है यूके तो।
तुसी कैनेडा तो यूके गए हो, तुहानू रोमिंग लग जाएगी ते बिल बहुत वड्डा आवेगा।
फिकर दी कोई गल नहीं है, मेरे कोल वीवरटेल दी रोमिंग सर्विसेज है। बहुत ही घट कीमत है 5G इंटरनेट रोमिंग सर्विसेज। तुसी किते भी ट्रैवल कर रहे हो, यूके, इंडिया, पाकिस्तान, सऊदी अरेबिया, बहुत ही घट कीमत है डाटा रोमिंग हासिल करो। जे तुसी भी ट्रैवल दा प्लान कर रहे हो तां वीवरटेल नू कॉन्टैक्ट करो 416-243-9936 416-243-9836 जां फिर विजिट करो वीवरटेल.com।
दाना मंडी ग्रोसरी स्टोर एंड मीट शॉप आ गया अब ब्रैम्पटन में क्वीन स्ट्रीट और ब्रैमली, बिल्कुल वहीं जहां बहुत से फूल मिलते हैं। सर्जन फार्म से ताजा ताजा हलाल गोश्त ड्रम 6.99 पर पाउंड, चिकन ब्रेस्ट 5.99, होल क्लीन चिकन 4.49, बीफ बोनलेस 9.99, फीमा 6.99, बकरे का गोश्त 8.49 पर पाउंड, होमा मिल्क 6.99 बैग, तमाम दालें 3.99 चार पाउंड, दालें गोश्त सब्जी मसाला जाट की कम कीमतों का फायदा ले लीजिएगा। ग्रैंड ओपनिंग है फिर न कही हमें पता न चला। 729 क्वीन स्ट्रीट इज दाना मंडी, अ न्यू ग्रोसरी स्टोर इन ब्रैम्पटन।
जी हाँ, तुसी सुन रहे हो जी रेडियो प्रोग्राम खबरसार। प्रोग्राम दे प्राउड स्पॉन्सर ने होम लाइफ सोलर सिटी 905-913-8500, गेल स्वीट फैक्टरी 905-799-2616, मॉर्गेज दिली जसपुलर जी 416-732-2611, मैक्रो ग्लोबल इमीग्रेशन तो सीमा बैनर्जी 905-452-0000, कनेडा कंज्यूमर क्रेडिट असिस्टेंस तो जसपीर हुंदल जी 416-502-3100, कमर्शियल ट्रक ट्रेनिंग अकेडमी 905-450-0032, 427 रियल्टी इंक तो अवतार मिनहास जी 416-744-93-93। ग्रोसरी करनी है ता एशियन फूड सेंटर दी किसी भी लोकेशन ते विजिट कीता जा सकदा है जी। एशियन फूड सेंटर हेड ऑफिस दा नंबर 416-740-3262, ट्रांटो ट्रक टायर सेंटर 416-687-1765, केडी होम्योपैथी तो डॉक्टर कुलदीप जी 647-818-0055, शेरगिल ला ऑफिस 905-790-3636। कमर्शियल ट्रक ट्रेनिंग अकेडमी, ट्रक दा लाइसेंस लेना ऑटोमेटिक जा मैनुअल, तां पहुंचो 1190 मायर साइड ड्राइव मिसिसागा, जिथे तुहानू वन टू वन ट्रेनिंग दित्ती जांदी है, तजुर्बेकार इंस्ट्रक्टर, फुली पेव्ड यार्ड, ब्रांड न्यू इक्विपमेंट, एमटीओ अप्रूव्ड प्राइवेट करियर कॉलेज। 905-450-0032, 905-450-0032। एयर ब्रेक दी क्लासां हरेक शनिचरवार अते एतवार, इह जॉब लैण विच वी तुहाडी मदद करनगे। 905-450-0032।
एशियन फूड सेंटर दिया सारिया लोकेशन ते 12 फरवरी तो 22 फरवरी तक लग चुकी है फैमिली डे ते रमादान सेल। 20 पाउंड आशीर्वाद होल वी टाटा 15.99, 10 पाउंड इंडिया गेट रोजाना राइस 11.99, 2 पाउंड बाग बकरी टी 10.99, 800 ग्राम नानक देसी घ्यो 12.99। इस तो इलावा ताजे फल फ्रूट, इंडिया वाले भांडे, दालां, सब्जियां, मिठाइयां ते होर भी सब कुछ मिलदा जी अंडर वन रूफ। विजिट एशियन फूड सेंटर, कॉल 416-740-3262।
घर सिर्फ इट्टां ते सीमेंट नहीं, सालां दी मेहनत ते सही फैसलां दी पहचान होंदी। सही फैसले तजर्बे नाल हुंदे हन। रियल एस्टेट विच 2003 तो इक भरोसेमंद नाम गुरप्रीत कौर। घर खरीदण, वेचण जां इन्वेस्टमेंट लई अज ही कॉल करो 416-669-1423, 416-669-1423।
Watering dishes, yummy samosa, sweets and more. Thodi zuba de na na, thoda man vi mange more.
चाहते हो किसी को भी कनाडा बुलाना,
पर मम्मी पापा मेरे पास जल्दी जल्दी आना।
स्टूडेंट बिजनेस वीजा या कोई आना चाहे विजिटर,
ब्रदर को बुलाना है या आना चाहे सिस्टर।
CWC इमिग्रेशन,
CWC इमिग्रेशन 9056704444
670-44-44 CWC इमिग्रेशन आपको आपके अपनों से मिलाए।
ਐਮਰਜੈਂਸੀ ਦੇ ਵਿੱਚ ਛੇਤੀ ਅਤੇ ਵਧੀਆ ਰਿਪੇਅਰਸ ਵਿੱਚ ਮੁਹਾਰਤ ਰੱਖਦੇ ਹਾਂ। ਸਾਡੀ ਤਜਰਬੇਕਾਰ ਟੀਮ ਤੁਹਾਡੇ ਟਰੱਕ ਅਤੇ ਟ੍ਰੇਲਰ ਦੀ ਟਾਇਰ ਰਿਪਲੇਸਮੈਂਟ, अलाइनमेंट, ट्रक वॉश, लूब, एनुअल सेफ्टी करके उन्हें छेती ही काम करने योग बना सकती है। साड़े को न्यू टायर्स दी रिटेल अते होलसेल वास्ते वड्डी सिलेक्शन है। टोरंटो ट्रक टायर सेंटर, जानी वधिया काम ते वधिया कस्टमर सर्विस। टोरंटो ट्रक टायर सेंटर, कीप मूविंग नो मैटर व्हाट। 416-679-1765।
ਤੁਸੀਂ ਗੋਲਫ ਖੇਡਣ ਦੇ ਸ਼ੌਕੀਨ ਹੋ ਅਤੇ ਸਰਦੀਆਂ ਵਿੱਚ ਗੋਲਫ ਕੋਰਸ ਬੰਦ ਹੋਣ ਕਾਰਨ ਖੇਡ ਨਹੀਂ ਪਾ ਰਹੇ ਤਾਂ ਕੈਲੇਡਨ ਕੰਟਰੀ ਕਲੱਬ ਤੁਹਾਡੇ ਲਈ ਹੈ। 350 acres ਦੇ ਇਸ ਗੋਲਫ ਕੋਰਸ ਦੇ ਵਿੱਚ ਆਲਾ ਦਰਜੇ ਦੇ ਗੋਲਫ ਕਲੱਬ ਵਿੱਚ ਇਨਡੋਰ ਗੋਲਫ ਖੇਡਣ ਦਾ ਪ੍ਰਬੰਧ ਹੈ। ਤੁਸੀਂ ਸਿਮੂਲੇਟਰਸ ਦੇ ਉੱਤੇ ਇਨਡੋਰ ਗੋਲਫ ਖੇਡੋ ਅਤੇ ਪ੍ਰੈਕਟਿਸ ਕਰੋ। ਵਧੀਆ ਰੈਸਟੋਰੈਂਟ ਤੇ 500 bande ਦੇ ਲਈ ਬੈਂਕਟ ਦੀਆਂ ਸਮਾਵਾਂ ਉਪਲਬਧ ਹਨ। ਕਾਲ ਕਰੋ 905-838-0200 golfcaledon.ca 2121 ਓਲਡ ਬੇਸ ਲਾਈਨ ਰੋਡ ਕੈਲੇਡਨ। Enjoy the beautiful scenic view. Law Office of Aman Sharma. Real estate, commercial lease, business purchase and sale, notarization and affidavits, will and power of attorney. Inna Swamali Sampark Karo Aman Sharma. 905-913-2355. 905-913-2355. 25 Cherry Crest Drive, Unit Number 6, Brampton. Aman Sharma. 905-913-2355.
रियल एस्टेट एक विशाल कारोबार है। इस विच कामयाबी लई सख्त मेहनत अते सही गाइडेंस दा होना जरूरी है।
लैंडमार्क रियल एस्टेट सेंटर इंक ब्रोकरेज तुहानू वधिया ट्रेनिंग अते नवी टेक्नोलॉजी प्रदान करदी है। एजेंट नवे होण या पुराने कामयाबी दिया सिखरा छोण लई सानू ज्वाइन करो अते जानो नो मंथली फी पैकेज बारे। विजिट करो landmarkre.ca या कॉल करो जगदीश गरेवाल नू 416-970-5005 416-970-5005।
ਰੇਡੀਓ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਮੈਂ ਸਾਈਨਦੀਪ ਸਿੰਘ ਅੱਜ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਜੀ। ਔਰ ਅੱਜ ਦਿਨ ਦੀ ਗੱਲਬਾਤ ਕਰੀਏ ਤਾਂ ਅੱਜ ਸੋਮਵਾਰ ਦਾ ਦਿਨ ਫਰਵਰੀ ਮਹੀਨੇ ਦੀ 16 ਤਰੀਕ ਤੇ 9:06 ਦਾ ਸਮਾਂ ਹੋ ਚੁੱਕਿਆ ਜੀ। ਤਾਪਮਾਨ ਦੀ ਗੱਲਬਾਤ ਕਰੀਏ ਤਾਂ GTA ਦੇ ਏਰੀਏ ਦੇ ਵਿਚ ਇਸ ਵਕਤ -3 degrees ਦੇ ਆਸ ਪਾਸ ਤਾਪਮਾਨ ਜਿਹੜਾ ਦੱਸਿਆ ਜਾ ਰਿਹਾ ਜੀ। -3 degrees ਦੇ ਆਸ ਪਾਸ ਆਸਮਾਨ ਦੇ ਵਿਚ ਬੱਦਲ ਜਿਹੜੇ ਉਹ ਛਾਏ ਹੋਏ ਨੇ। ਬਹੁਤ ਸੋਹਣੀ ਧੁੱਪ ਵੀ ਜਿਹੜੀ ਆ ਉਸ ਏਰੀਏ ਦੇ ਵਿਚ ਲੱਗੀ ਹੋਈ ਆ। ਅੱਗੇ ਚੜ ਕੇ ਤਾਪਮਾਨ ਜਿਹੜਾ ਉਹ +1-2 degrees ਦੇ ਆਸ ਪਾਸ ਚਲੇ ਜਾਣ ਦੀ ਸੰਭਾਵਨਾ ਹੈ ਜੀ। ਤੇ ਰਾਤ ਨੂੰ ਬਾਅਦ 9-10 ਹਲਕੀ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ। ਕੱਲ ਨੂੰ ਤਾਪਮਾਨ 4 degrees ਦੇ ਆਸ ਪਾਸ ਹੋਵੇਗਾ। ਮਿਕਸ ਆਫ ਸਨ ਐਂਡ ਕਲਾਊਡ, ਧੁੱਪ ਤੇ ਬੱਦਲ ਦਾ ਸੁਮੇਲ। ਤੇ ਫਿਰ ਬੁੱਧਵਾਰ ਵਾਲੇ ਦਿਨ ਤਾਪਮਾਨ ਜਿਹੜਾ ਉਹ 0-1 degrees ਦੇ ਆਸ ਪਾਸ ਦੱਸਿਆ ਜਾਵੇਗਾ। ਮਿਕਸ ਆਫ ਰੇਨ, ਸਨੋ ਐਂਡ ਫਰੀਜ਼ਿੰਗ ਰੇਨ ਦੀ ਸੰਭਾਵਨਾ ਜਿਹੜੀ ਉਹ ਸਾਰਾ ਦਿਨ ਦੱਸੀ ਜਾ ਰਹੀ ਹੈ ਜੀ। ਬੁੱਧਵਾਰ ਵਾਲੇ ਦਿਨ ਤਾਪਮਾਨ ਜਿਹੜਾ ਹੈਗਾ ਉਹ 0-1 degrees ਦੀ ਰੇਂਜ ਵਿਚ ਹੋਵੇਗਾ। ਵੀਰਵਾਰ ਵਾਲੇ ਦਿਨ ਤਾਪਮਾਨ 1 degree। ਫਿਰ ਸ਼ੁੱਕਰਵਾਰ, ਸ਼ਨਿਚਰਵਾਰ ਤੇ ਐਤਵਾਰ ਤੇ ਸੋਮਵਾਰ ਵਾਲੇ ਦਿਨ ਵੀ ਮਿਕਸ ਆਫ ਰੇਨ, ਸਨੋ ਤੇ ਫਰੀਜ਼ਿੰਗ ਰੇਨ ਦੀ ਸੰਭਾਵਨਾ ਜਿਹੜੀ 4 ਦਿਨ ਸ਼ੁੱਕਰਵਾਰ, ਸ਼ਨਿਚਰਵਾਰ, ਐਤਵਾਰ, ਸੋਮਵਾਰ ਦੱਸੀ ਜਾ ਰਹੀ। ਤਾਪਮਾਨ ਜਿਹੜਾ ਉਹ +2 ਤੋਂ ਲੈ ਕੇ ਤੇ -2 ਦੇ ਵਿਚ ਵਿਚ ਫਲਕਚੁਏਟ ਜਿਹੜਾ ਕਰਦਾ ਨਜ਼ਰ ਆ ਰਿਹਾ ਜੀ। 7:12 ਤੇ ਸੂਰਜ ਜਿਹੜਾ ਉਹ ਚੜਿਆ ਸੀ। 5:53 ਤੇ ਸੂਰਜ ਜਿਹੜਾ ਛਿਪੇਗਾ। 5 kilometers ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਸ ਵਕਤ ਹਵਾ ਚੱਲ ਰਹੀ ਹੈ ਤੇ ਤਾਪਮਾਨ ਜਿਹੜਾ ਉਹ -3 degrees ਦੇ ਆਸ ਪਾਸ ਮਹਿਸੂਸ ਹੋ ਰਿਹਾ ਜੀ। ਰੇਡੀਓ ਪ੍ਰੋਗਰਾਮ ਖਬਰਤਾਰ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਜੀ। ਟਰੱਕ ਦਾ ਲਾਇਸੈਂਸ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਫਿਰ ਕਮਰਸ਼ੀਅਲ ਟਰੱਕ ਟ੍ਰੇਨਿੰਗ ਅਕੈਡਮੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ। ਬੜੇ ਲੰਮੇ ਸਮੇਂ ਤੋਂ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਆ ਰਹੇ ਨੇ ਜੀ। 1-to-1 ਟ੍ਰੇਨਿੰਗ ਇਹਨਾਂ ਦੇ ਵੱਲੋਂ ਦਿੱਤੀ ਜਾਂਦੀ ਹੈ ਤੇ ਸੈਟਰਡੇ ਸੰਡੇ ਏਅਰ ਬ੍ਰੇਕ ਦੀਆਂ ਕਲਾਸਿਸ ਹੁੰਦੀਆਂ ਨੇ। ਔਰ ਤੁਸੀਂ ਨੰਬਰ ਇਹਨਾਂ ਦਾ ਨੋਟ ਕਰ ਲਓ 905-450-0032 ਤੇ ਸੰਪਰਕ ਕੀਤਾ ਜਾ ਸਕਦਾ ਹੈ। ਫੈਮਿਲੀ ਡੇ ਦਾ ਦਿਨ ਹੁੰਦਾ ਜੀ। ਫੈਮਿਲੀ ਡੇ ਅੱਜ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਿਹੜੀ ਆ ਲੌਂਗ ਵੀਕਐਂਡ ਮਨਾ ਰਹੇ ਹੋ। ਤੁਸੀਂ ਜਿਹੜੀ ਆ ਛੁੱਟੀ ਦਾ ਦਿਨ ਆ ਸੋ ਪਰਿਵਾਰ ਦੇ ਨਾਲ ਤੁਸੀਂ ਆਪਣਾ ਲੌਂਗ ਵੀਕਐਂਡ ਜਿਹੜਾ ਤੁਸੀਂ ਮਨਾ ਰਹੇ ਹੋਗੇ। ਸੋ ਬਹੁਤ ਬਹੁਤ ਸ਼ੁਭ ਇੱਛਾਵਾਂ ਜੀ। ਤੇ ਗਿੱਲ ਸਵੀਟ ਫੈਕਟਰੀ ਦੇ ਸਹਿਯੋਗ ਦੇ ਨਾਲ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਆ। ਗਿੱਲ ਸਵੀਟ ਫੈਕਟਰੀ ਬੜੇ ਲੋਕੇਸ਼ਨਾਂ ਨੇ, ਇਹਨਾਂ ਦੀਆਂ 6+ locations ਜਿਹੜੀਆਂ ਨੇ ਹੋ ਚੁੱਕੀਆਂ ਨੇ। ਔਰ 21 ਵਿਲੀਅਮ ਪਾਰਕ ਯੂਨਿਟ ਨੰਬਰ 3 ਤੇ ਤੁਸੀਂ ਵਿਜ਼ਿਟ ਕੀਤਾ ਜਾ ਸਕਦਾ ਜੀ। ਵਿਆਹ ਸ਼ਾਦੀ ਦਾ ਕੋਈ ਪ੍ਰੋਗਰਾਮ, ਕੋਈ ਇਵੈਂਟ ਕਰਨਾ, ਕੋਈ ਬਰਥਡੇ ਪਾਰਟੀ, ਕਿੱਟੀ ਪਾਰਟੀ ਤਾਂ ਫਿਰ ਇਹਨਾਂ ਦਾ ਨੰਬਰ 905-799-2216 ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਜੀ। ਲਾਈਵ ਫੂਡ ਟਰੱਕ ਤੁਹਾਨੂੰ ਚਾਹੀਦਾ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਹੈ ਤਾਂ ਫਿਰ ਗੇਲ ਸਟਰੀਟ ਫੈਕਟਰੀ 905-799-2616 ਔਰ ਬਲਕ ਦੇ ਵਿਚ ਸਮੋਸੇ ਚਾਹੀਦੇ ਨੇ ਕੋਈ ਪ੍ਰੋਗਰਾਮ ਇਵੈਂਟ ਆ ਮਸ਼ੀਨੀ ਤੇ ਚਾਹੇ ਹੈਂਡਮੇਡ ਸਮੋਸੇ ਇਨ੍ਹਾਂ ਦੇ ਪਾਸ ਅਵੇਲੇਬਲ ਨੇ 905-799-2616 905-799-2616 ਤੇ ਸੰਪਰਕ ਜਿਹੜਾ ਕੀਤਾ ਜਾ ਸਕਦਾ ਜੀ ਤੇ ਅੱਜ ਦਾ ਪ੍ਰੋਗਰਾਮ ਜਿਹੜਾ ਸੋਮਵਾਰ ਵਾਲੇ ਦਿਨ ਹੁੰਦਾ ਜੀ ਵਿਸ਼ੇਸ਼ ਤੌਰ ਤੇ ਸਪੋਂਸਰ ਕੀਤਾ ਜਾਂਦਾ ਸੁਖਮਣੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਅਰੋੜਾ ਦੇ ਵੱਲੋਂ ਸੁਖਮਣੀ ਹੋਮਿਓਪੈਥੀ 2945 ਸੈਂਡਵੁੱਡ ਪਾਰਕਵੇ ਈਸਟ ਯੂਨਿਟ ਨੰਬਰ 11 ਜਿਸਨੇ ਹਫ਼ਤੇ ਦੇ 70 ਦਿਨ ਖੁੱਲੇ ਹੁੰਦੇ ਨੇ ਜੀ 416-522-7770 ਤੇ ਸੰਪਰਕ ਕੀਤਾ ਜਾ ਸਕਦਾ ਜੀ ਔਰ ਡਾਕਟਰ ਲਖਵਿੰਦਰ ਜੀ ਵੀ ਸਾਡੇ ਨਾਲ ਇਸ ਵਕਤ ਜੁੜ ਚੁੱਕੇ ਨੇ ਆਓ ਫਿਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਡਾਕਟਰ ਸਤਿ ਸ੍ਰੀ ਅਕਾਲ ਤੁਹਾਡਾ ਪ੍ਰੋਗਰਾਮ ਦੇ ਵਿੱਚ
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਤੇ ਆਓ ਫਿਰ ਜਦੋਂ ਵੀ ਹਰ ਹਫ਼ਤੇ ਤੁਸੀਂ ਸਾਡੇ ਨਾਲ ਜੁੜਦੇ ਹੋ ਤੇ ਹੋਮਿਓਪੈਥ ਦੇ ਰਾਹੀਂ ਜਿਵੇਂ ਇਲਾਜ ਉਪਚਾਰ ਕੀਤਾ ਜਾਂਦਾ ਹੈ ਉਹਦੇ ਬਾਰੇ ਤੁਸੀਂ ਜਾਣਕਾਰੀ ਜਿਹੜੀ ਆ ਸਾਂਝੀ ਕਰਦੇ ਹਾਂ ਸਰੋਤਿਆਂ ਦੇ ਨਾਲ ਤੇ ਅੱਜ ਵੀ ਇਨਫੋਰਮੇਸ਼ਨ ਜਿਹੜੀ ਆ ਸਾਂਝੀ ਕਰਦੇ ਹਾਂ
ਹਾਂਜੀ ਐਂਡੋਸਕੋਪੀ ਤੇ ਕੋਲੋਸਕੋਪੀ ਡਾਕਟਰ ਰਿਕਮੈਂਡ ਕਰਦੇ ਆ ਕਈ ਵਾਰੀ ਉਹਨਾਂ ਨੂੰ ਸ਼ੱਕ ਪੈਂਦਾ ਕਿ ਕੋਈ ਅੰਦਰ ਅਲਸਰ ਜਾਂ ਜ਼ਖਮ ਹੋ ਸਕਦੇ ਆ ਤਾਂ ਸੋਜ ਹੋ ਸਕਦੀ ਹੈ ਚਲੋ ਉਹ ਕਰਦੇ ਆ ਜੋ ਵੀ ਹੈ ਪਰ ਕਈ ਵਾਰੀ ਖਤਰਨਾਕ ਟੈਸਟ ਸਾਬਤ ਹੁੰਦੇ ਸਾਡੇ ਨੌਨ ਕੁਛ ਸਾਲ ਪਹਿਲਾਂ ਇਮੀਗ੍ਰੇਸ਼ਨ ਇੰਡੀਆ ਤੋਂ ਸਾਰੀ ਫੈਮਿਲੀ ਨੇ ਰੋਣਾ ਸੀ ਪਰ ਮੇਨ ਜਿਹੜੇ ਸੀਗੇ ਐਪਲੀਕੈਂਟ ਉਹਨਾਂ ਦਾ ਉਹਨਾਂ ਨੇ ਡਾਕਟਰ ਨੇ ਕਿਹਾ ਕਿ ਇੰਡੀਆ ਚ ਮੋਸਟਲੀ ਹੁੰਦਾ ਵੀ ਕਮਿਸ਼ਨ ਦਾ ਚੱਕਰ ਵੀ ਐਂਡੋਸਕੋਪੀ ਕਰਾਉਣੀ ਪੈਣੀ ਐਂਡੋਸਕੋਪੀ ਕੀਤੀ ਕੈਮਰਾ ਪੁੱਠੇ ਸਿੱਧੇ ਰਸਤੇ ਕਿਤੇ ਚਲੋਦਨ ਨੇ ਚਲੇ ਗਿਆ ਉਹਦੇ ਕਰਕੇ ਉਹਨਾਂ ਦੀ ਡੈਥ ਹੋ ਗਈ ਸੋ ਖਤਰਨਾਕ ਵੀ ਹੋ ਸਕਦਾ ਤੇ ਅਲਸਰ ਨਾ ਵੀ ਲਿਆ ਜ਼ਖਮ ਦੱਬ ਵੀ ਲਿਆ ਫਿਰ ਦੇਖਦੇ ਨੇ ਫਿਰ ਐਂਟੀਬਾਇਓਟਿਕ ਪੈਂਟਾ ਸੀਡਾ ਹਾਂ ਚਲੋ ਆਪਰੇਸ਼ਨ ਜੇ ਕੋਈ ਜ਼ਿਆਦਾ ਅਲਸਰ ਹੋਇਆ ਤਾਂ ਆਪਰੇਸ਼ਨ ਨਾਲ ਫਾਇਦਾ ਹੋ ਸਕਦਾ ਪੇਸ਼ੈਂਟ ਦਾ ਠੀਕ ਪਰ ਇਹ ਟੈਸਟ ਕਈ ਵਾਰੀ ਖਤਰਨਾਕ ਸਾਬਤ ਹੋ ਸਕਦੇ ਆ ਸੋ ਸਾਡੇ ਕੋਲ ਆਓ 9 ਵਜੇ ਦੇਖ ਕੇ 9 ਵਜੇ ਤੇ ਯਾਤਰਾ ਕੇ 5 ਤੋਂ 7 ਸੈਕਿੰਡ ਲੱਗਦੇ ਆ ਤੁਹਾਨੂੰ ਰਿਜ਼ਲਟ ਜ਼ਰੂਰ ਦਊਗਾ ਮੈਂ ਉਹ ਹੀ ਹੋਏਗਾ ਕਿ ਅੰਦਰ ਅਲਸਰ ਹੈਗਾ ਕਿ ਨਹੀਂ ਹੈਗਾ ਫਿਰ ਟ੍ਰੀਟਮੈਂਟ ਅਸੀਂ ਕਰਾਂਗੇ ਉਹ ਕੋਈ ਮਸਲਾ ਹੀ ਨਹੀਂ ਹੈਗਾ ਹੋਮਿਓਪੈਥੀ ਹਰ ਚੀਜ਼ ਦੀ ਟ੍ਰੀਟਮੈਂਟ ਹੈ ਕਿਉਂਕਿ ਐਸਿਡ ਦੇ ਨਾਲ ਕਈ ਵਾਰੀ ਜ਼ਖਮ ਹੋ ਜਾਂਦੇ ਆ ਅੰਦਰ ਤਾਂ ਸਵੈਲਿੰਗ ਹੋ ਜਾਂਦੀ ਆ ਤੇ ਐਸਿਡ ਦਾ ਇਲਾਜ ਜਿਹੜਾ ਆ ਉਹ ਹੋਮਿਓਪੈਥੀ ਨੂੰ ਵਧੀਆ ਨਹੀਂ ਹੋ ਸਕਦਾ ਨਾਲੇ ਜੈਂਟਲ ਇਲਾਜ ਆ ਕਿਉਂਕਿ ਐਸਿਡ ਮੋਸਟਲੀ ਇਨਫੈਕਸ਼ਨਾਂ ਕਰਕੇ ਹੁੰਦਾ ਤੇ ਇਨਫੈਕਸ਼ਨ ਵਾਸਤੇ ਜੇ ਤੁਸੀਂ ਐਂਟੀਬਾਇਟਿਕ ਖਾਓਗੇ ਹਾਂ ਫਰਕ ਪੈ ਜਾਏਗਾ ਐਂਟੀਬਾਇਟਿਕ ਨਾਲ ਪਰ ਫੇਰ ਹੋ ਜਾਏਗਾ ਬਾਰ ਬਾਰ ਹੋਏਗਾ ਕਿੰਨੀ ਵਾਰ ਐਂਟੀਬਾਇਟਿਕ ਖਾਓਗੇ ਜ਼ਿਆਦਾ ਵਾਰ ਐਂਟੀਬਾਇਟਿਕ ਦੇ ਵੀ ਨਹੀਂ ਸਕਦੇ ਡਾਕਟਰ ਸੋ ਇਸ ਚੱਕਰ ਚ ਜੇ ਕਿਸੇ ਦਾ ਕੋਈ ਐਂਡੋਸਕੋਪੀ ਕਿਸੇ ਨੂੰ ਰਿਕਮੈਂਡ ਹੋਈ ਆ ਕੋਲੋਸਕੋਪੀ ਹੋਈ ਆ ਰਿਕਮੈਂਡ ਉਹ ਸਾਡੇ ਕੋਲ ਇੱਕ ਵਾਰੀ ਆਵੇ ਅਸੀਂ ਉਹਨੂੰ ਰਿਜ਼ਲਟ ਦੱਸਾਂਗੇ ਜੇ ਤੁਸੀਂ ਕਰਵਾ ਕੇ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ ਅਸੀਂ ਉਹਨਾਂ ਨੂੰ ਕਹੀਦਾ ਕਿ ਉਹ ਕਹਿੰਦੇ ਕਰਵਾ ਕੇ ਉਹਨੂੰ ਕਹਿੰਦੇ ਰਿਜ਼ਲਟ ਨੂੰ ਦੱਸਿਓ ਆ ਲਓ 2-4 ਸੈਕਿੰਡ ਲੱਗਦੇ 9 ਵਜੇ ਦੇਖ ਕੇ ਕਿ ਆ ਆ ਰਿਜ਼ਲਟ ਦਾ ਤੇ ਉਹ ਹੀ ਹੁੰਦਾ ਸੋ 9 ਵਜੇ ਦੇ ਨਾਲ ਅਸੀਂ ਡਾਇਗਨੋਸ 5-7 ਸੈਕਿੰਡ ਚ ਕਰ ਸਕਦੇ ਹਾਂ ਜਿਹੜਾ ਕਿ ਮਹੀਨਾਬੰਦੀ ਦਾ ਪ੍ਰੋਸੈਸ ਆ ਕਈ ਵਾਰੀ ਮਹੀਨੇ ਲੱਗ ਜਾਂਦੇ ਅਪਾਇੰਟਮੈਂਟ ਬਣਾਓ ਇਹ ਕਰੋ ਉਹ ਕਰੋ ਸੋ ਇੰਨੇ ਲੰਬੇ ਚੋੜੇ ਚੱਕਰ ਪੈਣ ਦੀ ਲੋੜ ਨਹੀਂ ਜੇ ਕਿਸੇ ਨੂੰ ਐਂਡੋਸਕੋਪੀ ਜਾਂ ਕੋਈ ਕੁਝ ਪੇਟ ਦੀ ਕੋਈ ਪ੍ਰੋਬਲਮ ਹੈਗੀ ਆ ਅੰਦਰ ਅਲਸਰ ਹੋ ਸਕਦਾ ਕੁਛ ਵੀ ਹੋ ਸਕਦਾ ਉਹ ਸਾਰੀ ਕੁਝ ਦੀ ਸਾਡੇ ਕੋਲ ਟ੍ਰੀਟਮੈਂਟ ਹੈਗਾ ਸੋ ਸੁਖਮਨੀ ਪੈਟੀ ਯਾਦ ਰੱਖੋ 416-522-7777
416-522-7777 ਸੁਖਮਨੀ ਹੋਮਿਓਪੈਥੀ ਦਾ ਨੰਬਰ ਆ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਰਹੇ ਜੀ ਵਿਜਿਟ ਕੀਤਾ ਜਾ ਸਕਦਾ ਜੀ ਇਹਨਾਂ ਦੀ ਲੋਕੇਸ਼ਨ ਤੇ 2945 ਸੈਂਡਲਵੁੱਡ ਪਾਰਕ ਈਸਟ ਯੂਨਿਟ ਨੰਬਰ 11 ਸੈਂਡਲਵੁੱਡ ਤੇ ਏਅਰਪੋਰਟ ਦਾ ਮੇਜਰ ਇੰਟਰਸੈਕਸ਼ਨ ਹੈ ਜੀ ਸਭ ਹਫ਼ਤੇ ਦੇ 7 ਦਿਨ ਖੁੱਲ੍ਹਾ ਹੁੰਦਾ ਜੀ ਔਰ ਤੁਸੀਂ ਵਿਜਿਟ ਕਰ ਸਕਦੇ ਹੋ 2945 ਸੈਂਡਲਵੁੱਡ ਪਾਰਕ ਈਸਟ ਯੂਨਿਟ ਨੰਬਰ 11 ਤੇ ਸੈਂਡਲਵੁੱਡ ਤੇ ਏਅਰਪੋਰਟ ਦਾ ਮੇਜਰ ਇੰਟਰਸੈਕਸ਼ਨ ਸੁਖਮਨੀ ਹੋਮਿਓਪੈਥੀ ਤੋਂ ਡਾਕਟਰ ਲਖਵਿੰਦਰ ਵਾਲਾ ਦੇ ਨਾਲ ਗੱਲਬਾਤ ਜਿਹੜੀ ਚੱਲ ਰਹੀ ਸੀ ਡਾਕਟਰ ਇਸ ਤੋਂ ਇਲਾਵਾ ਕੁਝ ਹੋਰ ਕਹਿਣਾ ਚਾਹੋ
ਬਾਕੀ ਹੋਮਿਓਪੈਥੀ ਚ ਹਰ ਚੀਜ਼ ਦਾ ਇਲਾਜ ਹੈ ਖੰਘ ਜ਼ੁਕਾਮ ਤੋਂ ਲੈ ਕੇ ਬੁਖਾਰ ਤੋਂ ਲੈ ਕੇ ਕੈਂਸਰ ਤੱਕ ਹਰ ਚੀਜ਼ ਦਾ ਹਰ ਬਣ ਦਾ ਹੋਮਿਓਪੈਥੀ ਚ ਇਲਾਜ ਦਾ ਸੋ ਕੋਈ ਵੀ ਪ੍ਰੋਬਲਮ ਹੋਵੇ ਨੋ ਪ੍ਰੋਬਲਮ
ਥੈਂਕ ਯੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ
ਥੈਂਕ ਯੂ ਸਤਿ ਸ੍ਰੀ ਅਕਾਲ
ਜੀ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ ਤੇ ਖਬਰਸਾਰ ਦੇ ਵਿਚ ਸਮਾਂ ਹੋ ਗਿਆ ਜੀ ਸਪੋਰਟ ਸੈਗਮੈਂਟ ਦਾ ਸਪੋਰਟ ਸੈਗਮੈਂਟ ਨੂੰ ਲੈ ਕੇ ਜੋੜਦੇ ਨੇ ਗੁਰਪ੍ਰੀਤ ਸੁਰਬਾ ਜੀ ਸਪੋਰਟ ਸੈਗਮੈਂਟ ਗਿਲਫੀਲਡ ਫੈਕਟਰੀ ਦੇ ਸਹਿਯੋਗ ਨਾਲ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਜੀ 905-799-2616 ਗਿਲਫੀਲਡ ਫੈਕਟਰੀ ਦਾ ਨੰਬਰ 21 ਵਿਲੀਅਮ ਪਾਰਕ ਨੰਬਰ 3 ਤੇ ਵਿਜ਼ਿਟ ਕੀਤਾ ਜਾ ਸਕਦਾ ਜੀ ਕੈਲੇਡਨ ਕੰਟਰੀ ਕਲੱਬ 905-838-0200 ਇੰਡੋਰ ਗੋਲਫਿੰਗ ਖੇਡਣ ਦੇ ਸ਼ੌਕੀਨ ਹੋ ਤਾਂ ਫਿਰ ਇੰਡੋਰ ਗੋਲਫਿੰਗ ਦਾ ਵੀ ਪ੍ਰਬੰਧ ਹੈਗਾ ਜੀ 2121 ਓਲਡ ਬੇਸ ਲਾਈਨ ਰੋਡ ਕੈਲੇਡਨ ਤੁਸੀਂ ਵਿਜ਼ਿਟ ਕਰਨਾ ਹੈ ਜੀ और 905-838-0200 कैलेडन कंट्री क्लब 2121 ओल्ड बेस लाइन रोड कैलेडन विजिट किया जा सकता है। TWC इमीग्रेशन 905-670-4444-2525 स्टील एवेन्यू ईस्ट यूनिट नंबर 19 तुसी विजिट कर सकते जी। जोशीला ऑफिस 416-213-8800 से गलबात की जा सकती है। बहुत सारिया खबर जी चल के तुम्हारे करा इस वक्त गुरप्रीत कुरवा जी जुड़ चुके हैं स्पोर्ट्स सैगमेंट लैके फिर आओ उन्होंने भी गलबात करते हैं। गुरप्रीत जी सत श्रीकाल स्वागत है प्रोग्राम।
धन्यवाद साजनदीप जी थानू ते रेडियो खबरसार दे सारे लिसनर्स नू वेरी गुड मॉर्निंग जी। उम्मीद है सारिया दा लॉन्ग वीकेंड जिहड़ा कि फैमिली डे लॉन्ग वीकेंड है वह बहुत वधिया चल रहा होगा
जी। बिल्कुल ते आओ फिर सब तो पहला ते स्पोर्ट सैगमेंट बारे थोड़ी जी इनफॉरमेशन सांझी कर दिओ ते क्रिकेट दी फिर जिहड़ी आपां गलबात लास्ट ते करदे आं।
बिल्कुल जी क्रिकेट की गल आप लास्ट के करते हैं। आप ओलंपिक्स के मैडल काउंट तो शुरू करते हैं। कैनेडा के टोटल जेडे जी ओवरऑल 10 मैडल हो गए हैं इनकलूडिंग वन जिहड़ा अज सवेरे जितया जी कोर्टनी सरॉल 1000 मीटर स्पीड स्केटिंग के सिल्वर मैडल जीते ने। सो उन्हों इस विंटर ओलंपिक्स के कल्या का ही तीसरा मैडल है। सो उन्होंने बहुत बहुत मुबारक ने। नाल दी नाल माइकल किंग्सबरी जड़े ने जी जे अपने फ्लैग बैरियर भी सके उन्होंने कल इस जिहड़ी विंटर ओलंपिक्स का अपना दूसरा मैडल जितया सी ते कैनेडा वास्ते पहला गोल्ड मैडल जितया सी। सो ड्यूल मॉगल्स दे विच कंपीटीशन्स दे विच उन्होंने जिहड़ा जी ओह गोल्ड मैडल जितया सी। सो उन्होंने बहुत बहुत मुबारक। ओवरऑल एक गोल्ड 4 सिल्वर ते 5 ब्रॉन्ज मैडल ने। टोटल 10 मैडल होए ने। हाफ वे स्टेज ऑफ द विंटर ओलंपिक्स हो चुकी है। वैसे अपने मैडल जिहड़े जी एक्सपैक्टेड मैडल्स नालों थले चल रहे ने। एट दिस पॉइंट ऑफ टाइम जिहड़े सीगे 14 जां 15 मैडल होने चाहिए सी। करंटली we only have 10 medals to showcase. So dekhde hain ji jehda andaaza si ga ke 25 to 30 medal tak jehdi apni country pahunchegi oh hunda hai ya nahi. Ise tarah olympics de vich hockey de jehde matches hain ji oh continue rehnge. Quarter final jehda women's hockey da hoya us de vich canada 5-1 de naal germany to jeetu reha hai. Aaj vadda muqabla hona hai semi final hona hai canada versus switzerland. Eh jehda ji 3:10 te eastern standard time de naal hoyega. मैनज हॉकी दे विच कैनेडा 10-2 दे नाल फ्रांस तो जेतू रहा। सिडनी क्रॉसबी ने ऑल टाइम जिहड़ा रैकर्ड है जी ओह बनाया हैगा फॉर द पॉइंट्स मोस्ट पॉइंट्स इन ओलंपिक हिस्टरी। इस तो पहला जरोम गिलना दे 16 पॉइंट सीगे जी। सो सिडनी क्रॉसबी दे हुण 17 पॉइंट हो चुके ने एंड इट्स स्टिल काउंटिंग। सो उन्हां नूं बहुत बहुत मुबारक ने। गल करदे हां जी फील्ड हॉकी प्रो लीग की जिस दे विच हाले तक इंडिया की जिहड़ी परफॉर्मेंस रही है काफ़ी निराशाजनक रही है। अर्जेंटीना तो 4-2 दे नाल इंडिया हारिया। बेल्जियम तो 4-2 दे नाल हारिया ते उस तो पहला अर्जेंटीना तो 8-0 दे नाल जिहड़ा जी अपनी टीम हारी सी। हुण अगला मैच स्पेन दे नाल होना सैटरडे नूं होना जिहड़ा कि फैबररी 21 नूं जिहड़ा ओह होएगा। हुण गल करदे हां जी आपां क्रिकेट दी। इंडिया दी वुमेन जिहड़ी टीम है ओह आस्ट्रेलिया दे टूर ते गई होई है और पहला जिहड़ा T20 मैच है जी उन्होंने 21 रन दे नाल जित लिया ते दूसरा जिहड़ा मैच है जी ओह वीरवार नूं थर्सडे नूं 3:15 ते अपने ईस्टर्न स्टैंडर्ड टाइम दे नाल अर्नी मॉर्निंग शुरू होएगा। वर्ल्ड कप क्रिकेट का जिहड़ा चल रहा जी उस दे विच अज अहम मुकाबले ने। अज सवेरे अफगानिस्तान ने जिहड़ा जी UAE नूं 5 विकेट दे नाल हरा दिता। फिर जिहड़ा इंग्लैंड है जी उन्हां ने इटली नूं 24 रन दे नाल हरा दिता। सो इंग्लैंड वास्ते भी यह मैच जितना जरूरी सीगा ते उस तों बाद आस्ट्रेलिया वर्से श्रीलंका का करंट मैच जिहड़ा चल रहा जी बहुत इंपॉर्टेंट है। वह इंपॉर्टेंट इस करके है क्योंकि आस्ट्रेलिया की टीम इस तो पहला जिम्बाबवे तो हार गई सी। सो बहुत सारे लोगों नूं इस तरह लग्या कि आस्ट्रेलिया की टीम बहुत हल्की है जिम्बाबवे तो हार गई है। बिल्कुल जी हार गए ने क्योंकि उन्होंने 4-5 जिहड़े प्लेयर ने वह इंजर्ड ने। आस्ट्रेलिया की टीम जदों भी वर्ल्ड कप दे विच आउंदी है कदे बहुत घट होएगा कि थोनों लगेगा कि आस्ट्रेलिया की टीम बहुत माड़ी है। हाँ एक्सपीरियंस की इस बारी कमी है प्लेयर इंजर्ड ने ते उन्होंने कैप्टन भी पहले 2 मैच इंजर्ड सीगे बट अज बिच मार्च खेड रहे ने। अज आस्ट्रेलिया की टीम रंग दे विच नजर आ रही है 9.5 ओवर 110 रन ते एक खिडारी आउट है और इट्स इंपॉर्टेंट गेम फॉर दैम जिदा मैं पहला दसिया जितना जरूरी है। सो मैनू लगता है कि वैन द गोइंग गैट्स टफ एंड टफ गैट्स गोइंग वाली जी सिचुएशन है वो आस्ट्रेलिया ने बनी है ते अज आस्ट्रेलिया अपने पूरे रंग दे विच जिहड़ी है जी वह नजर आ रही है। इस तो बिना राइजिंग स्टार्स का एशिया कप जिहड़ा चल रहा है जी उहदा भी मैच सी वीकेंड ते ਤੇ ਵੀਕਐਂਡ ਤੇ ਇੰਡੀਆ ਵਰਸਿਜ਼ ਪਾਕਿਸਤਾਨ ਦਾ ਵੀ ਜਿਹੜਾ ਮੈਚ ਸੀਗਾ ਜੀ। ਸੋ ਉਹਦੀ ਗੱਲ ਇਸ ਕਰਕੇ ਅਖੀਰ ਵਾਸਤੇ ਰੱਖੀਏ ਕਿਉਂਕਿ ਥੋੜਾ ਟਾਈਮ ਲੱਗੇਗਾ ਇਮੋਸ਼ਨਲੀ ਜਿਹੜਾ ਜੀ ਕਾਫੀ ਚਾਰਜਡ ਅਪ ਹੁੰਦੇ ਨੇ ਆਪਣੇ ਫੈਨਸ ਇੰਡੀਆ ਪਾਕਿਸਤਾਨ ਦੀ ਰਾਈਵਲਰੀ ਵਾਸਤੇ। ਸੋ ਪਹਿਲਾਂ ਜਿਹੜਾ ਵੁਮੈਨਜ਼ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਸੀ ਉਹਦਾ ਮੈਚ ਸੀਗਾ ਜੀ ਸਵੇਰੇ 2 ਵਜੇ। ਸੋ ਸ਼ੁਰੂਆਤ ਪਾਕਿਸਤਾਨ ਦੀ ਉਥੋਂ ਹੀ ਹੋ ਗਈ ਸੀਗੀ। ਪਾਕਿਸਤਾਨ ਦੀ ਟੀਮ 93 ਰਨ ਤੇ ਆਲ ਆਊਟ ਹੋ ਗਈ ਸੀ ਤੇ ਇੰਡੀਆ ਨੇ 97 ਰਨ ਸਿਰਫ 10 ਓਵਰਾਂ ਚ ਬਣਾ ਦਿੱਤੇ। ਸੋ ਥੰਪਿੰਗ ਵਿਕਟਰੀ ਫਾਰ ਦਾ ਵੁਮੈਨ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਦੇ ਵਿਚ। ਤੇ ਉਸ ਤੋਂ ਬਾਅਦ ਜਿਹੜਾ ਵੱਡਾ ਮੁਕਾਬਲਾ, ਵੱਡਾ ਵੈਸੇ ਹੈ ਨੀ ਸੀ ਸਾਜਨਦੀਪ ਜੀ, ਵੱਡਾ ਬਣਾਇਆ ਗਿਆ ਸੀਗਾ, ਕਿਉਂਕਿ ਜੇਕਰ ਰਾਈਵਲਰੀ ਦੀ ਗੱਲ ਕਰਦੇ ਹਾਂ ਤਾਂ ਟੀਮਾਂ ਦੇ ਵਿਚ ਫਰਕ ਬਹੁਤ ਹੈ। ਮੈਂ ਇਸੇ ਕਰਕੇ ਇਹੀ ਕਿਹਾ ਸੀਗਾ, ਪਹਿਲਾਂ ਵੀ ਰਿਪੀਟ ਕਰਦਾ ਰਿਹਾ ਮੈਂ ਕਿ ਟੀਮਾਂ ਦੇ ਵਿਚ ਫਰਕ ਬਹੁਤ ਹੈ, ਪਰ ਮੈਂ ਇਹ ਨਹੀਂ ਸੀ ਕਿਹਾ ਕਿਉਂਕਿ ਇਹਦੇ ਨਾਲ ਫਿਰ ਜਿਹੜੇ ਇਮੋਸ਼ਨਸ ਨੇ ਉਹ ਹਰਟ ਹੋ ਜਾਂਦੇ ਨੇ, ਨਾਲੇ ਇਹ ਪ੍ਰੋਡਿਕਟ ਕਰਨਾ ਬਹੁਤ ਔਖਾ ਹੁੰਦਾ T20 ਦੇ ਵਿਚ ਕਿ ਇੰਡੀਆ ਦੀ ਟੀਮ ਪਾਕਿਸਤਾਨ ਨੂੰ ਈਜ਼ਲੀ ਹਰਾ ਦੇਗੀ। ਹੈਵਿੰਗ ਸੈਡ ਸੋ, ਇੱਕ ਗੱਲ ਮੈਂ ਹਮੇਸ਼ਾ ਕਹਿੰਦਾ ਰਿਹਾ ਔਰ ਮੈਂ ਦੁਬਾਰਾ ਰਿਪੀਟ ਕਰ ਦਿੰਦਾ ਕਿ ਜੇ ਦੋਨਾਂ ਮੁਲਕਾਂ ਦੀਆਂ ਟੀਮਾਂ ਨੂੰ 1-on-1 ਤੁਸੀਂ ਪੇਪਰ ਦੇ ਉੱਤੇ ਲਿਖਦੇ ਹੋ ਤਾਂ ਫਰਕ ਬਹੁਤ ਜ਼ਿਆਦਾ ਹੈ। ਇੱਕ ਪਾਸੇ 8-9-10 ਮੈਚ ਵਿਨਰ ਨੇ ਤੇ ਦੂਜੇ ਪਾਸੇ 2 ਜਾਂ 3 ਮੈਚ ਵਿਨਰ ਨੇ। ਸੋ ਉਹਦੇ ਨਾਲ ਇਹ ਕੀ ਹੁੰਦਾ ਕਿ ਇੰਡੀਆ ਵੱਲੋਂ ਇੱਕ ਵੀ ਪਲੇਅਰ ਖੇਡ ਜਾਂਦਾ ਤਾਂ ਉਹ ਬਾਜੀ ਜਿਹੜੀ ਅਜੇ ਪਲਟ ਜਾਂਦੀ ਹੈ, ਔਰ ਇਸੇ ਤਰ੍ਹਾਂ ਕੱਲ ਦੇ ਮੈਚ ਵਿਚ ਵੀ ਹੋਇਆ। ਇੰਡੀਆ ਵੱਡੇ ਮਾਰਜਨ ਦੇ ਨਾਲ ਇਸ ਮੈਚ ਵਿਚ ਜੇਤੂ ਰਿਹਾ। ਇੰਡੀਆ ਨੇ ਪਹਿਲਾਂ ਬੈਟਿੰਗ ਕਰਦੇ ਹੋਏ 175 ਦੌੜਾਂ ਬਣਾਈਆਂ ਸੀ, ਜਵਾਬ ਵਿਚ ਪਾਕਿਸਤਾਨ 114 ਦੌੜਾਂ ਤੇ ਆਲ ਆਊਟ ਹੋਇਆ 61 ਰਨ ਦੇ ਨਾਲ, ਜਿਹੜਾ ਜੀ ਉਹ ਮੈਚ ਇੰਡੀਆ ਜਿੱਤ ਗਿਆ। ਤੇ ਪਾਕਿਸਤਾਨ ਦੀ ਟੀਮ ਸੈਕਿੰਡ ਬੈਸਟ ਟੀਮ ਹੀ ਸੀਗੀ ਮੈਚ ਦੇ ਵਿਚ। ਸੋ ਜੇਕਰ ਜੇ ਤਾਂ ਨਿਊਟਰਲ ਫੈਨਸ ਨੇ ਔਰ ਪਾਕਿਸਤਾਨ ਦੇ ਲੋਕ ਚਾਹੁੰਦੇ ਨੇ ਵੀ ਸਾਡੀ ਟੀਮ ਵੀ ਅੱਗੇ ਵਧੇ, ਤਾਂ ਉਨ੍ਹਾਂ ਨੂੰ ਕ੍ਰਿਟੀਕਲੀ ਆਪਣੀ ਟੀਮ ਨੂੰ ਐਨਾਲਾਈਜ਼ ਕਰਨਾ ਪਏਗਾ। ਹਾਂ, ਜੇ ਉਨ੍ਹਾਂ ਨੇ ਸਿਰਫ ਇੰਡੀਆ ਨੂੰ ਹਰਾਉਣਾ ਹੈ ਤੇ ਦੂਸ਼ਣਬਾਜ਼ੀ ਕਰਨੀ ਆ ਵੀ ਯਾਰ ਇਨ੍ਹਾਂ ਨੂੰ ਅਸੀਂ ਹਰਾਤਾ ਤੇ ਉਦੋਂ ਬਾਅਦ ਖੁਸ਼ੀ ਮਨਾਉਣੀ ਆ, ਫਿਰ ਆਈ ਲੀਵ ਇਟ ਅਪ ਟੂ ਦੈਮ। ਪਰ ਜੇ ਤੁਸੀਂ ਟੈਕਨੀਕਲੀ ਦੇਖਦੇ ਹੋ, ਗੇਮ ਅਵੇਅਰਨੈਸ ਦੀ ਗੱਲ ਕਰਦੇ ਹੋ, ਜੇ ਤੁਸੀਂ ਪਲੈਨਿੰਗ ਦੀ ਗੱਲ ਕਰਦੇ ਹੋ, ਜੇ ਤੁਸੀਂ ਐਗਜ਼ੀਕਿਊਸ਼ਨ ਦੀ ਗੱਲ ਕਰਦੇ ਹੋ, ਜੇ ਤੁਸੀਂ ਕੰਪੈਟੀਟਿਵਨੈਸ ਦੀ ਗੱਲ ਕਰਦੇ ਹੋ, ਜੇਕਰ ਵਿਜ਼ਨ ਦੀ ਗੱਲ ਕਰਦੇ ਹੋ, ਤਾਂ ਇੰਡੀਆ ਤੇ ਪਾਕਿਸਤਾਨ ਦਾ ਸਾਜਨਦੀਪ ਵੀਰੇ ਕੋਈ ਮੁਕਾਬਲਾ ਹੈ ਨਹੀਂ। ਉੱਦਾਂ ਤੁਸੀਂ ਲੜਨਾ ਹੈ ਵੀ ਅਸੀਂ ਐਂ ਕਰਦਾਂਗੇ, ਅਸੀਂ ਐਂ ਕਰਦਾਂਗੇ, ਸਾਡੇ ਕੋਲੇ ਆਹ ਹੈਗਾ, ਸਾਡੇ ਕੋਲੇ ਉਹ ਹੈਗਾ, ਯੂਨੋ, ਫਿਰ ਉਹਦਾ ਤਾਂ ਉਹਦੇ ਤੇ ਕੋਈ ਗੱਲਬਾਤ ਹੋ ਨਹੀਂ ਸਕਦੀ। ਪਰ ਜੇ ਤੁਸੀਂ ਸੀਰੀਅਸ ਟਾਕ ਕਰਨੀ ਹੈ ਵੀ ਕਿਸ ਤਰ੍ਹਾਂ ਪਾਕਿਸਤਾਨ ਦੀ ਕ੍ਰਿਕਟ ਜਿਹੜੀ ਇੱਕ ਟਾਈਮ ਤੇ ਬੁਲੰਦੀ ਦੇ ਉੱਤੇ ਹੁੰਦੀ ਸੀ, ਤੇ ਉਹਨੂੰ ਵਾਪਸ ਬੁਲੰਦੀ ਦੇ ਉੱਤੇ ਕਿਸ ਤਰ੍ਹਾਂ ਲੈ ਕੇ ਜਾਣਾ, ਤਾਂ ਕਿ ਉਹ ਇੰਡੀਆ, ਨਾ ਸਿਰਫ ਇੰਡੀਆ ਵਰਲਡ ਕੱਪ ਕਿਸ ਤਰ੍ਹਾਂ ਜਿੱਤ ਸਕੇ। ਤੁਹਾਡੇ ਤੇ ਇੰਡੀਆ ਦੇ ਨਿਸ਼ਾਨੇ ਵਿੱਚ ਇਹੀ ਫਰਕ ਹੈ। ਇੰਡੀਆ ਪਾਰਟੀਸਪੇਟ ਕਰਨ ਆਉਂਦਾ ਹੈ ਕਿ ਅਸੀਂ ਵਰਲਡ ਕੱਪ ਜਿੱਤਣਾ ਹੈ, ਔਰ ਪਾਕਿਸਤਾਨ ਤੇ ਪਾਕਿਸਤਾਨ ਦੀ ਆਵਾਮ ਪਾਰਟੀਸਪੇਟ ਕਰਨ ਆਉਂਦੀ ਹੈ ਵੀ ਇੰਡੀਆ ਨੂੰ ਹਰਾਉਣਾ। ਸੋ ਜਿੰਨੀ ਦੇਰ ਤੱਕ ਉਹ ਨਿਸ਼ਾਨਾ ਨਹੀਂ ਬਦਲਦਾ, ਜਿੰਨੀ ਦੇਰ ਤੱਕ ਉਹ ਗੋਲ ਨਹੀਂ ਬਦਲਦਾ, ਉਨੀ ਦੇਰ ਤੱਕ ਜਿਹੜੀ ਹੈ ਜੀ ਉਹ ਕ੍ਰਿਕਟ ਦੇ ਵਿੱਚ ਵੀ ਸੁਧਾਰ ਨਹੀਂ ਆਏਗਾ। ਸੋ ਕਮਿੰਗ ਬੈਕ ਟੂ ਯੈਸਟਰਡੇਜ਼ ਮੈਚ, ਇਟ ਵਾਜ਼ ਅ ਵਨ ਸਾਈਡਡ ਅਫੇਅਰ ਵਨਸ ਅਗੇਨ, ਜਿਸ ਤਰ੍ਹਾਂ ਪਿਛਲੇ ਮੈਚਾਂ ਵਿੱਚ ਹੁੰਦਾ ਆਇਆ। ਸੋ ਜਿਹੜੀ ਰਾਈਵਲਰੀ ਸੀਗੀ, ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਰਾਈਵਲਰੀ ਹੈ, ਉਹ ਪਹਿਲਾਂ ਵਰਗੀ ਰਹੀ ਨਹੀਂ ਹੈ। 8 ਮੈਚ ਇੰਡੀਆ ਜਿੱਤਿਆ, 1 ਮੈਚ ਪਾਕਿਸਤਾਨ ਜਿੱਤਿਆ। ਸੋ ਇਸ ਦੇ ਵਿੱਚ ਹੁਣ ਟੀਮਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਲੈਟਸ ਹੋਪ ਪਾਕਿਸਤਾਨ ਪੁੱਟਸ ਦੇਅਰ ਐਕਟ ਟੁਗੈਦਰ ਤੇ ਚੰਗੇ ਤਰੀਕੇ ਦੇ ਨਾਲ ਖੇਡੇ। ਹੁਣ ਮੈਂ ਇੱਥੇ ਐਗਜ਼ਾਮਪਲ ਇਹ ਵੀ ਦੇ ਦਿੰਦਾ, ਮੇਰੇ ਨਾਲ ਹੋ ਸਕਦਾ ਲੋਕ ਸਹਿਮਤ ਨਾ ਹੋਣ, ਖਫਾ ਹੋ ਜਾਣ ਵੀ ਤੁਸੀਂ ਐਵੇਂ ਕਿਉਂ ਗੱਲਾਂ ਬਣਾਈ ਜਾਂਦੇ ਹੋ ਵੀ ਇੰਡੀਆ ਦੀ ਟੀਮ ਬਹੁਤ ਅੱਗੇ ਆ। ਮੈਂ ਐਗਜ਼ਾਮਪਲ ਦੇ ਦਿੰਦਾ ਤੇ ਫਿਰ ਮੈਨੂੰ ਪਾਕਿਸਤਾਨ ਦੇ ਜੇਕਰ ਲਿਸਨਰਸ ਵੀ ਸੁਣ ਰਹੇ ਹੋਣ ਤੇ ਉਹ ਮੈਨੂੰ ਦੱਸ ਦੇਣ ਵੀ ਦੇਖੋ ਇੰਡੀਆ ਦੀ ਜਿਹੜੀ ਕ੍ਰਿਕਟ ਟੀਮ ਆ, ਮੈਂ ਨਾਮ ਉਹ ਲੈ ਰਿਹਾ ਜਿਹੜੇ ਟੀਮ ਦੇ ਵਿੱਚ ਹੈ ਹੀ ਨਹੀਂ ਗੇ। ਸੋ ਜੇਕਰ ਉਹ ਪਲੇਅਰ ਪਾਕਿਸਤਾਨ ਚ ਹੁੰਦੇ ਤਾਂ ਤੁਹਾਨੂੰ ਲੱਗਦਾ ਵੀ ਉਹ ਪਾਕਿਸਤਾਨ ਦੀ ਟੀਮ ਚ ਨਾ ਸਿਲੈਕਟ ਹੁੰਦੇ? ਸ਼ੁਭਮਨ ਗਿੱਲ ਜੀ ਬਾਹਰ ਬੈਠਾ, ਰਿਸ਼ਭ ਪੰਤ ਬਾਹਰ ਬੈਠਾ, ਕੇਐਲ ਰਾਹੁਲ ਬਾਹਰ ਬੈਠਾ, ਯਸ਼ਸਵੀ ਜੈਸਵਾਲ ਬਾਹਰ ਬੈਠਾ, ਰੁਤੂਰਾਜ ਗਾਇਕਵਾੜ ਦੀ ਟੀਮ ਚ ਵਾਰੀ ਨਹੀਂ ਆ ਰਹੀ, ਧਰੁਵ ਜਰੈਲ ਬਾਹਰ ਬੈਠਾ, ਸਾਈ ਸੁਦਰਸ਼ਨ ਬਾਹਰ ਬੈਠਾ, ਰਜਤ ਪੱਟੀਦਾਰ ਬਾਹਰ ਬੈਠਾ, ਸੂਰਿਆਵੰਸ਼ੀ ਬਾਹਰ ਬੈਠਾ, ਗੁਰਨੂਰ ਬਰਾੜ ਬਾਹਰ ਬੈਠਾ, ਮੁਹੰਮਦ ਸ਼ਾਮੀ ਬਾਹਰ ਬੈਠਾ, ਆਵੇਸ਼ ਖਾਨ ਬਾਹਰ ਬੈਠਾ, ਰਿਆਨ ਪਰਾਗ ਬਾਹਰ ਬੈਠਾ, ਪ੍ਰਭ ਸਿਮਰਨ ਬਾਹਰ ਬੈਠਾ, ਰਵੀ ਬਿਸ਼ਨੋਈ ਬਾਹਰ ਬੈਠਾ, ਸਾਈ ਕਿਸ਼ੋਰ ਬਾਹਰ ਬੈਠਾ, ਕਰੁਣਲ ਪਾਂਡਿਆ ਬਾਹਰ ਬੈਠਾ, ਐਂਡ ਦਾ ਲਿਸਟ ਗੋਜ਼ ਔਨ। ਸੋ ਮੈਂ ਹੋਰ ਇਸ ਦੇ ਵਿੱਚ 15-20 ਨਾਮ ਐਡ ਕਰ ਸਕਦਾ ਜਿਹੜੇ ਕਿ ਜੇਕਰ ਕਿਸੇ ਹੋਰ ਮੁਲਕ ਦੇ ਵਿੱਚ ਹੋਣ ਤਾਂ ਉੱਥੋਂ ਦੀਆਂ 2 ਜਾਂ 3 ਟੀਮਾਂ ਬਣ ਜਾਣ। ਸੋ ਇੰਨਾ ਫਰਕ ਹੈ ਕ੍ਰਿਕਟ ਦੇ ਵਿੱਚ। ਸੋ ਪਾਕਿਸਤਾਨ ਨੂੰ ਸੀਰੀਅਸਲੀ ਆਪਣੀ ਕ੍ਰਿਕਟ ਵਾਸਤੇ ਸੋਚਣਾ ਪੈਣਾ, ਭਾਈ ਭਤੀਜਾਵਾਦ ਤੋਂ ਬਾਹਰ ਨਿਕਲਣਾ ਪੈਣਾ, ਔਰ ਜੈਨੂਅਨਲੀ ਆਪਣੀ ਕ੍ਰਿਕਟ ਤੇ ਗ੍ਰਾਸ ਰੂਟਸ ਤੋਂ ਕੰਮ ਕਰਨਾ ਪੈਣਾ, ਤਾਂ ਪਾਕਿਸਤਾਨ ਦੀ ਕ੍ਰਿਕਟ ਜਿਹੜੀ ਹੈ ਜੀ ਉਹ ਅੱਗੇ ਆਏਗੀ। ਹਾਂ, ਜੇਕਰ ਘਰੇ ਬੁਲਾ ਕੇ ਜ਼ਿੰਬਾਬਵੇ, ਸ੍ਰੀਲੰਕਾ, ਨਿਊਜ਼ੀਲੈਂਡ ਦੀ ਸੀ ਟੀਮ, ਆਸਟ੍ਰੇਲੀਆ ਦੀ ਸੀ ਟੀਮ, ਸਾਊਥ ਅਫਰੀਕਾ ਦੀ ਸੀ ਟੀਮ ਨੂੰ ਹਰਾ ਕੇ ਇਹ ਕਹਿਣਾ ਵੀ ਅਸੀਂ ਦੁਨੀਆ ਦੀ ਸਭ ਤੋਂ ਵਧੀਆ ਟੀਮ ਬਣ ਗਏ ਹਾਂ ਐਟ ਹੋਮ, ਤਾਂ ਫਿਰ ਉਸ ਤਰ੍ਹਾਂ ਦੀ ਕ੍ਰਿਕਟ ਤੁਹਾਨੂੰ ਮੁਬਾਰਕ। ਪਰ ਜੇ ਇੰਟਰਨੈਸ਼ਨਲ ਲੈਵਲ ਤੇ ਇੰਡੀਆ, ਆਸਟ੍ਰੇਲੀਆ, ਸਾਊਥ ਅਫਰੀਕਾ, ਨਿਊਜ਼ੀਲੈਂਡ ਦੀਆਂ ਚੋਟੀ ਦੀਆਂ ਟੀਮਾਂ ਦੇ ਨਾਲ ਤੁਸੀਂ ਆ ਕੇ ਖੇਡਣਾ, ਤਾਂ ਫਿਰ ਜਾਂ ਤਾਂ ਕ੍ਰਿਕਟ ਨੂੰ ਚੇਂਜ ਕਰਨਾ ਪਏਗਾ ਤੇ ਜਾਂ ਫਿਰ ਲੱਕ ਬਹੁਤ ਤੁਹਾਡੇ ਨਾਲ ਹੋਵੇ ਕਿ ਦੂਸਰੀ ਟੀਮ ਬਹੁਤ ਘਟੀਆ ਖੇਡੇ ਤੇ ਤੁਸੀਂ ਬਹੁਤ ਵਧੀਆ ਖੇਡੋ, ਤਾਂ ਸਿਰਫ ਪਾਕਿਸਤਾਨ ਜਿੱਤ ਸਕਦਾ। and that's sad. I think it's enough said. Mera koi eh maksad nahi siga ke Pakistan cricket nu niche dikhauna, par flaws system de vich inne jyada hege ne ke eh gal bandi si ke ajj kiti jave, kis tarike de naal Pakistan de cricket da vadhiya daur samne aave taaki assi sare Pakistan di cricket jehdi ke oh deserve kardi hai duniya de vich us nu dekh sakiye. Back to you Sajandeep ji.
ਜੀ ਬਿਲਕੁਲ ਜੀ, ਸਟੂਡੀਓ ਨੰਬਰ 416-620-1778 ਕੋਈ ਵੀ ਤੁਹਾਡਾ ਵਿਚਾਰ ਤੁਸੀਂ ਕਾਲ ਕਰਕੇ ਗੱਲਬਾਤ ਕਰਨਾ ਚਾਹੁੰਦੇ ਹੋ, ਸਟੂਡੀਓ ਦਾ ਨੰਬਰ 416-620-1778 416-620-1778 ਤੇ ਕਾਲ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੋ. ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਫਿਰ ਇੱਕ ਦੋ ਸਵਾਲ ਹੋਰ ਵੀ ਨੇ ਉਹ ਗੁਰਪ੍ਰੀਤ ਜੀ ਹੋਣਾਂ ਦੇ ਨਾਲ ਕਰਦੇ ਹਾਂ ਜੀ.
ਪ੍ਰੋਗਰਾਮ ਦੇ ਸਪਾਂਸਰ ਨੇ ਜੀ ਬੈਸਟ ਬਾਰਗੇਨ ਕਾਰਪੇਟ ਐਂਡ ਫਲੋਰਿੰਗ ਤੋਂ ਗੁਰਪ੍ਰੀਤ ਸਿੰਘ ਜੀ, 905-696-7878 ਪਹੁੰਚੋ, 1332 ਖਾਲਸਾ ਡਰਾਈਵ ਯੂਨਿਟ ਨੰਬਰ 21, ICC ਇਮੀਗ੍ਰੇਸ਼ਨ 905-462-2424, ਬੈਸਟ ਆਯੁਰਵੇਦਾ ਤੋਂ ਡਾਕਟਰ ਹਰੀਸ਼ ਵਰਮਾ ਜੀ, 416-804-1500. ਘਰ ਖਰੀਦਣਾ ਵੇਚਣਾ ਜਾਂ ਲਿਸਟ ਕਰਾਉਣਾ ਚਾਹੁੰਦੇ ਹੋ, ਜੈਗ ਔਜਲਾ 416-371-7777.
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ. ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਂ ਲੱਗਿਆ ਸਮਝ
ਜੀ. ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿੱਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ.
ਕਾਲ 905-452-0000.
ਜੋਸ਼ੀ ਲਾ ਆਫਿਸ, ਬੈਰਿਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ, ਇਮੀਗ੍ਰੇਸ਼ਨ, ਰੀਅਲ ਸਟੇਟ, ਕਮਰਸ਼ੀਅਲ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਦੀਆਂ ਸੇਵਾਵਾਂ ਦੇ ਲਈ ਸੰਪਰਕ ਕਰੋ ਰਕੇਸ਼ ਜੋਸ਼ੀ, 416-213-8600, ਜੋਸ਼ੀ ਲਾ ਆਫਿਸ ਡਾਟ ਕਾਮ, 416-213-8600, 6921 ਵੈਸਟ ਯੂਨਿਟ 11, ਇਟੋਬੀਕੋ.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ, ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ.
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ. ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ. ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ.
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ,
416-732-2611-416-732-2611-4167-3611. ਨਾਮ ਯਾਦ ਰੱਖੀ ਜਸ ਭੁੱਲਰ.
ਜੀ ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰ ਸਾਹਿਬ ਦੇ ਨਾਲ, 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿੰਦਾ ਜੀ. ਤੇ D4 ਲੋਜਿਸਟਿਕਸ ਦੇ ਵੱਲੋਂ ਤੁਰੰਤ ਡਰਾਈਵਰ ਅਤੇ ਓਨਰ ਆਪਰੇਟਰ ਹਾਇਰ ਕੀਤੇ ਜਾ ਰਹੇ ਨੇ. ਵਧੀਆ ਪੇ, ਵਧੀਆ ਮਾਈਲਸ, ਵਧੀਆ ਆਵਰਸ ਤੁਹਾਨੂੰ ਦਿੱਤੇ ਜਾਣਗੇ. ਨਾਲ ਦੀ ਨਾਲ ਲੋਕਲ ਤੁਸੀਂ ਕੰਮ ਕਰਨਾ ਆ ਜਾਂ ਫਿਰ ਤੁਸੀਂ ਦੂਰ ਦੁਰਾਡੇ ਜਾਣਾ ਆ, ਸਾਰੇ ਕੰਮ ਇਨ੍ਹਾਂ ਦੇ ਪਾਸ ਅਵੇਲੇਬਲ ਨੇ. ਆਟੋ ਪਾਰਟ ਦੇ ਰਹਿਣ ਦੇ ਲਈ, ਜਨਰਲ ਟ੍ਰੇਡ ਦੇ ਰਹਿਣ ਦੇ ਲਈ ਤੇ ਨਾਲ ਦੀ ਨਾਲ ਫਲੈਟ ਬੈਡ ਰੂਮ ਟਾਈਪ ਦੇ ਲਈ. 647-328-4545 ਤੇ ਕਾਲ ਕਰ ਲਓ, 647-328-4545 ਜਾਂ ਫਿਰ 647-205-3334 ਤੇ ਕਾਲ ਕਰਕੇ ਗੱਲਬਾਤ ਕੀਤੀ ਜਾ ਸਕਦੀ. ਜ਼ਿਆਦਾ ਜਾਣਕਾਰੀ ਤੁਸੀਂ ਇਹਨਾਂ ਦੇ ਪਾਸੋਂ ਲੈ ਸਕਦੇ ਹੋ ਜੀ, 647-205-3334 ਜਾਂ ਫਿਰ 647-328-4545 ਤੇ ਗੱਲਬਾਤ ਕੀਤੀ ਜਾ ਸਕਦੀ ਹੈ. ਗੁਰਪ੍ਰੀਤ ਜੀ, ਜੈਰ ਸਾਹਿਬ ਵੀ ਆਪਣੇ ਨਾਲ ਨੇ, ਉਹਨਾਂ ਦੀ ਵੀ ਗੱਲਬਾਤ ਸੁਣਾਂਗੇ. ਤੇ ਇੱਕ ਸਵਾਲ ਜਿਹੜਾ ਆਇਆ ਜੀ ਕ੍ਰਿਕਟ ਦੇ ਬਾਰੇ ਹੀ, ਤੇ ਕਹਿੰਦੇ ਜੀ ਪੁਆਇੰਟ ਟੇਬਲ ਦੱਸ ਦਿਓ ਵੀ ਕਿਹੜੀ ਟੀਮ ਕਿੱਥੇ ਖੜੀ ਆ. ਤੇ ਨਾਲ ਦੀ ਨਾਲ ਹੀ ਕੱਲ ਜਿਹੜਾ 770 ਦਾ ਜਿਹੜਾ ਮੈਚ ਦਿਖਾਇਆ ਗਿਆ ਆ, ਉਹਦੇ ਬਾਰੇ ਥੋੜੀ ਆਪਣਾ ਤੁਸੀਂ ਚਾਨਣਾ ਪਾ ਦਿਓ, ਕਿਸ ਤਰ੍ਹਾਂ ਦਾ ਮਾਹੌਲ ਰਿਹਾ ਤੇ ਕਿੰਨੇ ਕੁ ਸਰੋਤੇ ਜਿਹੜੇ ਉੱਥੇ ਆਪਣੇ ਪਹੁੰਚੇ ਨੇ ਤੇ ਕਿਵੇਂ ਦਾ ਪ੍ਰਬੰਧ ਜਿਹੜਾ ਉਹ ਸਾਰਾ ਕੀਤਾ ਗਿਆ, ਉਹਦੇ ਬਾਰੇ ਥੋੜੀ ਜਿਹੀ ਗੱਲਬਾਤ ਸਾਂਝੀ ਕਰਦੇ.
ਬਿਲਕੁਲ ਵੀਰ ਜੀ, ਬਿਫੋਰ ਗੋਇੰਗ ਟੂ ਪੁਆਇੰਟਸ ਟੇਬਲ, ਮੈਂ 770 ਦੀ ਟੀਮ ਦਾ, ਖਾਸ ਕਰਕੇ ਆਰਫਾ ਜੀ ਦਾ, ਮਾਜਿਦ ਭਾਈ, ਆਮਿਰ ਤੇ ਸਾਰੀ ਮੈਨੇਜਮੈਂਟ ਦੀ ਟੀਮ ਜਿੰਨੇ ਵੀ ਉੱਥੇ ਸੀਗੇ ਤੇ ਨਾਲ ਦੀ ਨਾਲ ਸਾਡੇ ਸਾਰੇ AM 770, WTO 770 ਦੇ ਹੋਸਟ ਵੀ ਉੱਥੇ ਪਹੁੰਚੇ ਸੀਗੇ ਜੀ, ਜਿਹਦੇ ਵਿੱਚ ਜਗਦੀਸ਼ ਭਾਜੀ ਹੁਣੀ ਖੁਦ ਵੀ ਪਹੁੰਚੇ ਸੀਗੇ ਤੇ ਬਾਕੀ ਦੇ ਵੀ ਸਾਰੇ ਪ੍ਰੋਗਰਾਮਸ ਦੇ ਹੋਸਟ ਜਿਹੜੇ ਉੱਥੇ ਪਹੁੰਚੇ ਸੀਗੇ. ਉਹਨਾਂ ਨੇ ਪੂਰਾ ਉੱਥੇ ਜਿਹੜਾ ਜੀ ਨਜ਼ਾਰਾ ਬੰਨਿਆ, ਮੈਚ ਉੱਥੋਂ ਲਾਈਵ ਜਿਹੜਾ ਜੀ ਸਰੋਤਿਆਂ ਨਾਲ ਵੀ ਸਾਂਝਾ ਕੀਤਾ, ਔਰ ਖੂਬ ਇੱਕ ਫੈਮਿਲੀ ਦਾ ਮਾਹੌਲ ਸੀਗਾ. ਸੋ ਇਸ ਦੇ ਵਾਸਤੇ ਆਰਫਾ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ, ਥੈਂਕ ਯੂ ਹੈ ਤਹਿ ਦਿਲ ਤੋਂ ਸ਼ੁਕਰੀਆ ਕਿ ਉੱਥੇ ਇਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਮਾਹੌਲ ਬਣਾ ਦਿੱਤਾ ਕਿ ਇਸ ਤਰ੍ਹਾਂ ਫੀਲ ਹੀ ਨਹੀਂ ਹੋਇਆ ਬਾਈ ਜੀ, ਸੱਚੀ ਗੱਲ ਹੈ ਕਿ ਇੰਡੀਆ ਪਾਕਿਸਤਾਨ ਦਾ ਮੈਚ ਚੱਲ ਰਿਹਾ ਹੋਵੇ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੱਕ ਫੈਮਿਲੀ ਇਕੱਠੇ ਹੋ ਕੇ ਇੱਕ ਦੂਜੇ ਦੀ ਖੁਸ਼ੀ ਦੇ ਵਿੱਚ ਖੁਸ਼ ਹੋ ਰਹੇ ਨੇ, ਚਾਹੇ ਚੌਕਾ ਵੱਜਦਾ ਸੀ, ਛੱਕਾ ਵੱਜਦਾ ਸੀ, ਉਹ ਵੱਖਰੀ ਗੱਲ ਆ ਵੀ ਜਦੋਂ ਇੰਡੀਆ ਵਾਲੇ ਪਾਸੇ ਕੁਛ ਹੁੰਦਾ ਸੀਗਾ ਤਾਂ ਅਸੀਂ ਰੌਲਾ ਪਾਉਂਦੇ ਸੀ, ਜਦੋਂ ਪਾਕਿਸਤਾਨ ਵਾਲੇ ਪਾਸੇ ਕੁਛ ਹੁੰਦਾ ਸੀਗਾ ਤਾਂ ਦੂਜੇ ਪਾਸੇ ਰੌਲਾ ਪੈਂਦਾ ਸੀ, ਤੇ ਉਹ ਰੌਲਾ ਜਿਹੜਾ ਸੀਗਾ ਇੰਜੋਇਮੈਂਟ ਸੀਗੀ ਉਹ ਕਾਫੀ ਕੋਹੇਸਿਵਨੈਸ ਉਹਦੇ ਚ ਦੇਖਣ ਨੂੰ ਮਿਲੀ, ਇੱਕ ਪਿਆਰ ਦੇਖਣ ਨੂੰ ਮਿਲਿਆ ਤੇ ਕਾਫੀ ਸਾਰੀਆਂ ਉੱਥੇ ਵੀਡੀਓਜ਼ ਵੀ ਬਣਾਈਆਂ, ਜੋਕਸ ਵੀ ਜਿਹੜੇ ਇੱਕ ਦੂਜੇ ਤੇ ਮਾਰੇ ਗਏ। ਦੇਰ ਵਾਜ ਨਥਿੰਗ ਬਿਲੋ ਦਾ ਬੈਲਟ ਬਟ ਰਿਸਪੈਕਟਫੁਲੀ ਇੱਕ ਦੂਸਰੇ ਨੂੰ ਚੰਗੇ ਪੰਚ ਜਿਹੜੇ ਜੀ ਉੱਥੇ ਦਿੱਤੇ ਗਏ। ਸੋ ਕੇਟਰਿੰਗ ਬਹੁਤ ਵਧੀਆ ਸੀ ਉੱਥੇ, ਪਹਿਲਾਂ ਬ੍ਰੈਕਫਾਸਟ ਬਹੁਤ ਵਧੀਆ ਸੀ, ਫਿਰ ਲੰਚ ਬਹੁਤ ਵਧੀਆ ਸੀਗਾ। ਸੋ ਥੈਂਕ ਯੂ ਅਰਫਾ ਜੀ ਫੋਰ ਸੱਚ ਅ ਵੰਡਰਫੁਲ ਹੋਸਟ ਯੂ ਹੈਵ ਆਲਵੇਜ਼ ਬੀਨ, ਤੇ ਕੱਲ ਵੀ ਉਸੇ ਤਰ੍ਹਾਂ ਰਿਹਾ, ਤੇ ਜਿਹੜੇ ਦੇਖਣ ਆਏ ਜੀ ਉਹਨਾਂ ਦਾ ਖਾਸ ਦਿਲ ਤੋਂ ਸ਼ੁਕਰੀਆ, ਕਿਉਂਕਿ ਸਾਡੀ ਆਵਾਜ਼ ਮਾਰੀ ਤੇ ਉੱਥੇ ਮੈਚ ਦੇਖਣ ਪਹੁੰਚੇ, ਉਹਨਾਂ ਨੇ ਜਿਹੜਾ ਜੀ ਉਹ ਮੈਚ ਉੱਥੇ ਇੰਜੋਏ ਵੀ ਕੀਤਾ। ਸੋ ਇਟ ਵਾਜ਼ ਅ ਵੰਡਰਫੁਲ ਗੇਮ, ਤੇ ਇੰਡੀਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਜੀ ਉਸ ਦੇ ਵਿੱਚ ਜੇਤੂ ਰਹੀ ਹੈ। ਤਾਂ ਐਸ ਫਾਰ ਐਸ ਟੇਬਲ ਇਜ਼ ਕੰਸਰਨਡ, ਦੇਖੋ ਹਾਲੇ ਟੇਬਲ ਦੇ ਵਿੱਚ ਕੋਈ ਐਡੀ ਬਹੁਤੀ ਗੱਲ ਹੈ ਨਹੀਂ, ਉਹਦਾ ਰੀਜ਼ਨ ਇਹ ਹੈ ਕਿ ਜਿਹੜੀਆਂ ਸੁਪਰ 8 ਦੇ ਵਿੱਚ ਜਾ ਕੇ ਜਿਹੜੇ ਆ ਜੀ ਅਸਲੀ ਮੈਚ ਜਿਹੜੇ ਨੇ ਉਹ ਪਤਾ ਲੱਗਣੇ ਨੇ। ਹਾਲ ਦੀ ਘੜੀ ਇੰਡੀਆ ਦੇ ਟੇਬਲ ਦੇ ਵਿੱਚ ਇੰਡੀਆ ਪਹਿਲੇ ਨੰਬਰ ਤੇ ਹੈ, ਯੂਨਾਈਟਡ ਸਟੇਟ ਦੂਸਰੇ ਤੇ ਪਾਕਿਸਤਾਨ ਤੀਸਰੇ। ਪਾਕਿਸਤਾਨ ਇਸ ਲਈ ਤੀਸਰੇ ਤੇ ਹੈ, ਪੁਆਇੰਟਸ ਭਾਵੇਂ ਉਹਨਾਂ ਦੇ ਬਰਾਬਰ ਨੇ, ਰਨ ਰੇਟ ਘੱਟ ਹੈ, ਪਰ ਉਹਨਾਂ ਦਾ ਆਖਰੀ ਜਿਹੜਾ ਮੈਚ ਹੈ ਉਹ ਨਮੀਬੀਆ ਦੇ ਨਾਲ ਹੈ। ਸੋ ਉਮੀਦ ਹੈ ਕਿ ਪਾਕਿਸਤਾਨ ਜਿੱਤ ਜਾਏਗਾ ਤੇ ਇੰਡੀਆ ਤੇ ਪਾਕਿਸਤਾਨ ਦੂਸਰੇ ਰਾਊਂਡ ਚ ਪਹੁੰਚ ਜਾਣਗੇ। ਫਿਰ ਉਸ ਤੋਂ ਬਾਅਦ ਸ਼੍ਰੀਲੰਕਾ, ਜ਼ਿੰਬਾਬਵੇ ਤੇ ਆਸਟ੍ਰੇਲੀਆ, ਇਹਨਾਂ ਤਿੰਨਾਂ ਦੇ ਵਿੱਚ ਟੱਕਰ ਹੈ ਜੀ। ਇਹਨਾਂ ਵਿੱਚੋਂ ਦੋ ਟੀਮਾਂ ਜਿਹੜੀਆਂ ਜੀ ਉਹ ਅੱਗੇ ਪਹੁੰਚਣਗੀਆਂ, ਤੇ ਲਾਸਟਲੀ ਜਿਹੜਾ ਸੀ ਗਰੁੱਪ ਹੈ ਉਸ ਦੇ ਵਿੱਚ ਉਹ ਵੈਸਟ ਇੰਡੀਜ਼ ਤੇ ਇੰਗਲੈਂਡ ਜਿਹੜੇ ਅੱਗੇ ਪਹੁੰਚ ਜਾਣਗੇ। ਚੌਥਾ ਜਿਹੜਾ ਗਰੁੱਪ ਹੈ ਜੀ ਉਹ ਤਕੜਾ ਸੀਗਾ, ਉਸ ਦੇ ਵਿੱਚ ਤਿੰਨ ਟੀਮਾਂ ਸੀਗੀਆਂ ਕਿ ਸਾਊਥ ਅਫਰੀਕਾ, ਨਿਊਜ਼ੀਲੈਂਡ ਤੇ ਅਫਗਾਨਿਸਤਾਨ, ਇਹਨਾਂ ਤਿੰਨਾਂ ਚੋਂ ਕਿਹੜੀਆਂ ਅੱਗੇ ਜਾਂਦੀਆਂ ਨੇ। ਐਂਡ ਇਟ ਲੁਕਸ ਲਾਈਕ ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਜਿਹੜੇ ਆ ਜੀ ਉਹ ਅੱਗੇ ਚਲੇ ਗਏ ਨੇ, ਤੇ ਅਫਗਾਨਿਸਤਾਨ ਜਿਹੜਾ ਇਸ ਚੋਂ ਬਾਹਰ ਹੈ। ਤੇ ਹੁਣ ਜਿਹੜੇ ਸੁਪਰ 8 ਦੇ ਮੈਚਿਸ ਹੋਣੇ ਨੇ ਨਾ, ਉਹਦੇ ਵਿੱਚ ਜਿਹੜੀ ਟੀਮਾਂ ਦੀ ਰੈਂਕਿੰਗ ਹੈ ਉਹਦੇ ਹਿਸਾਬ ਦੇ ਨਾਲ ਪਹਿਲਾਂ ਹੀ ਦੋ ਗਰੁੱਪ ਬਣੇ ਹੋਏ ਨੇ। ਸੋ ਇੰਡੀਆ ਦਾ ਜਿਹੜਾ ਗਰੁੱਪ ਹੈ ਉਹ ਕਾਫੀ ਜਿਹੜਾ ਜੀ ਸਖ਼ਤ ਹੋਏਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਰੈਂਕਿੰਗ ਪਹਿਲਾਂ ਹੀ ਹੋ ਚੁੱਕੀ ਹੈ, ਇਨ ਇੰਡੀਆਜ਼ ਗਰੁੱਪ ਐਟ ਸੁਪਰ 8 ਇਟ ਵਿਲ ਬੀ ਇੰਡੀਆ, ਸਾਊਥ ਅਫਰੀਕਾ, ਆਸਟ੍ਰੇਲੀਆ ਤੇ ਵੈਸਟ ਇੰਡੀਜ਼। ਤੇ ਜਿਹੜਾ ਫਿਰ ਦੂਸਰਾ ਗਰੁੱਪ ਰਹਿ ਜਾਏਗਾ ਉਸ ਦੇ ਵਿੱਚ ਹੋਏਗਾ ਜੀ ਨਿਊਜ਼ੀਲੈਂਡ, ਇੰਗਲੈਂਡ, ਸ਼੍ਰੀਲੰਕਾ ਤੇ ਪਾਕਿਸਤਾਨ। ਸੋ ਜੇਕਰ ਪਾਕਿਸਤਾਨ ਚੰਗੀ ਕ੍ਰਿਕਟ ਖੇਡਦਾ ਤਾਂ ਉਹਦੇ ਵਾਲੇ ਗਰੁੱਪ ਦੇ ਵਿੱਚ ਬਹੁਤੀਆਂ ਤਕੜੀਆਂ ਟੀਮਾਂ ਨਹੀਂ ਹੈਗੀਆਂ। ਹਿਸਟੋਰੀਕਲੀ ਵੀ ਪਾਕਿਸਤਾਨ ਅਗੇਂਸਟ ਦੀਸ ਟੀਮਸ ਇੰਗਲੈਂਡ, ਨਿਊਜ਼ੀਲੈਂਡ ਤੇ ਸ਼੍ਰੀਲੰਕਾ ਵਰਲਡ ਕੱਪ ਦੇ ਵਿੱਚ ਚੰਗਾ ਪਰਫਾਰਮ ਕਰਦੀ ਹੈ ਤੇ ਜਿੱਤਦੀ ਹੈ। ਸੋ ਉਮੀਦ ਕਰਦੇ ਹਾਂ ਕਿ ਪਾਕਿਸਤਾਨ ਜੇਕਰ ਆਪਣੀ ਇਹ ਗੇਮ ਖੇਡਦਾ ਹੈ ਤਾਂ ਉਹ ਸੈਮੀਫਾਈਨਲ ਦੇ ਵਿੱਚ ਜਿਹੜਾ ਜੀ ਹਾਲੇ ਵੀ ਪਹੁੰਚ ਸਕਦਾ। ਸੋ ਆਪਣੀ ਟੀਮ ਨੂੰ ਪੂਰਾ ਸਪੋਰਟ ਕਰੋ ਐਂਡ ਲੈਟਸ ਹੋਪ ਕਿ ਸਹੀ ਟਾਈਮ ਤੇ ਸਹੀ ਡਿਸੀਜਨ ਜਿਹੜੇ ਜੀ ਟੀਮ ਬਣਾਵੇ ਤੇ ਸੈਮੀਫਾਈਨਲ ਦੇ ਵਿੱਚ ਪਹੁੰਚੇ।
ਜੀ ਬਿਲਕੁਲ ਜੀ, ਤੇ ਆਓ ਫਿਰ ਜੈਰ ਸਾਹਿਬ ਦਾ ਵੀ ਸਵਾਗਤ ਕਰਦੇ ਹਾਂ ਤੇ ਫਿਰ ਕੁਝ ਲੋਕਲ ਖਬਰਾਂ ਨੇ
ਬਿਲਕੁਲ ਸਹੀ ਹੈ। ਥੈਂਕ ਯੂ ਸਰ। ਪਰ ਪੁਰਵਾ ਸਾਹਿਬ ਇੱਕ ਚੀਜ਼ ਮੈਨੂੰ ਲੱਗਦਾ ਹੈ ਮੈਂ ਹੋ ਸਕਦਾ ਗਲਤ ਹੋਵਾਂ ਕਿਉਂਕਿ ਤੁਸੀਂ ਮੈਨੂੰ ਕਰੈਕਟ ਕਰ ਦੇਣਾ, ਮੈਨੂੰ ਲੱਗਦਾ ਇਸ ਵਰਲਡ ਕੱਪ ਦੇ ਵਿੱਚ ਪਾਕਿਸਤਾਨ ਫੇਰ ਪੜੇਗਾ ਇੰਡੀਆ ਦੇ ਨਾਲ, ਸੈਮੀ ਫਾਈਨਲ ਚ ਵੀ ਆ ਸਕਦਾ, ਫਾਈਨਲ ਚ ਵੀ ਆ ਸਕਦਾ। ਐਮ ਆਈ ਰਾਈਟ ਐਂਡ ਰੋਂਗ?
ਸਰ ਜੇਕਰ ਉਹ ਵਧੀਆ ਪਰਫਾਰਮ ਕਰਦੇ ਨੇ ਤੇ ਸੈਮੀ ਫਾਈਨਲ ਫਾਈਨਲ ਦੇ ਵਿੱਚ ਬਿਲਕੁਲ ਭਿੜ ਸਕਦੇ ਨੇ ਜੀ, ਬਿਕੋਜ਼ ਬੋਥ ਆਰ ਇਨ ਡਿਫਰੈਂਟ ਗਰੁੱਪਸ ਵਾਂਸ ਇਟ ਕਮਸ ਟੂ ਸੁਪਰ 8 ਗੇਮ।
ਅੱਛਾ, ਦੂਸਰੀ ਚੀਜ਼ ਹੈ, ਮੈਨੂੰ ਪਤਾ ਹੈ ਕਿ ਤੁਸੀਂ ਕ੍ਰਿਕਟ ਚ ਬਿਜ਼ੀ ਰਹੇ ਹੋ ਪਰ ਦੂਸਰੀ ਗੇਮ ਨੂੰ ਵੀ ਇਗਨੋਰ ਨਹੀਂ ਕਰ ਸਕਦੇ ਕੱਲ, ਪਰ ਮੈਂ ਹੈਰਾਨ ਥਾ, ਮੈਂ ਕਿਹਾ ਪੁਰਵਾ ਸਾਹਿਬ ਤੋਂ ਪੁੱਛਦਾ ਮੈਂ ਕਿ ਇਹ ਵੀ ਹੋ ਸਕਦਾ ਕੈਂਸਰ ਸਿਟੀ ਚੀਫ ਉਹਨਾਂ ਦਾ ਕਿਹਦਾ ਕੋਚ ਹੈ ਕਿਸਲੇ ਕੈਂਸਰ ਸਿਟੀ ਹਾਰੇ ਨੇ ਨਾ, ਤੇ ਉਸਨੇ ਆਪਣੀ ਪ੍ਰੈਸ ਨੂੰ ਕਿਹੜੀ ਕਾਨਫਰੰਸ ਕੀਤੀ ਤੇ ਉੱਥੇ ਉਹਨੇ ਕਹਿਤਾ ਕਿ ਟੀਮ ਡਿਜ਼ਰਵ ਨਹੀਂ ਕਰਦੀ ਕੈਂਸਰ ਸਿਟੀ ਦੀ ਯੂਨੀਫਾਰਮ ਪਾਉਣ ਦੇ। ਇਹਨਾਂ ਨੇ ਓਨਰਸ਼ਿਪ ਨੇ, ਮੈਨੇਜਮੈਂਟ ਨੇ ਉਹਨਾਂ ਨੂੰ ਫਾਇਰ ਨਹੀਂ ਕੀਤਾ, ਉਹਨਾਂ ਨੂੰ ਬਾਈ ਆਊਟ ਕੀਤਾ। ਬਾਈ ਆਊਟ ਕਰਨ ਦੇ ਬਾਅਦ ਔਰ ਕਿ ਉਹਦੇ ਪੂਰੇ ਪੈਸੇ ਉਹਨੂੰ ਨਹੀਂ ਦੇ ਰਹੇ ਕਿਉਂਕਿ ਉਹ ਗਰੰਟੀ ਸੀਗੀ ਕੁਛ ਅਮਾਉਂਟ ਦਾ, ਉਹ ਅਰਾਊਂਡ 16 ਮਿਲੀਅਨ ਡਾਲਰ, ਔਰ ਉਹ ਹੁਣ ਕੋਰਟ ਚ ਲੈ ਗਏ। ਤੁਹਾਡੇ ਖਿਆਲ ਕਿ ਉਹ ਕੋਚ ਦੀ ਇੰਨੀ ਗਲਤੀ ਸੀ ਕਿ ਉਹਨੇ ਆਪਣੀ ਟੀਮ ਨੂੰ ਕ੍ਰਿਟੀਸਾਈਜ਼ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਨੇ ਪਰਫਾਰਮ ਕੀਤਾ ਤੇ ਉਹਨੂੰ ਐਡੀ ਵੱਡੀ ਸਜ਼ਾ ਮਿਲੀ, ਤੇ 16 ਮਿਲੀਅਨ ਡਾਲਰ ਵੀ ਤਾਂ ਬਹੁਤ ਜ਼ਿਆਦਾ ਹੁੰਦਾ, ਤੇ ਇਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਬਿਲਕੁਲ, ਦੇਖੋ ਜਿਹੜੇ ਫਲੋਨੀ ਚਾਰਜਸ ਤੇ ਗਿਲਟੀ ਪਲੀ ਵਾਲਾ ਕੇਸ ਹੈਗਾ, ਇਹ 2021 ਦੇ ਵਿੱਚ ਜਿਹੜੀ ਸੀਗੀ ਜੀ ਉਹਦਾ ਵੀ ਸੀਗਾ, ਤੇ ਨਾਲ ਦੀ ਨਾਲ ਜਿਹੜੀ ਉਹਨਾਂ ਨੇ ਹੁਣ ਐਂਡੀ ਰੀਡ ਨੇ ਲੇਟੈਸਟ ਸਟੇਟਮੈਂਟ ਦਿੱਤੀ ਹੈ ਉਸ ਦੇ ਕਰਕੇ ਵੀ ਜਿਹੜਾ ਜੀ ਉਹਨਾਂ ਦਾ ਇਸ਼ੂ ਬਣਿਆ ਹੈਗਾ। ਸੋ ਅਕਸਰ ਜਿਹੜੇ ਆ ਜੀ ਉਹ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਆਪਣੇ ਬਿਹੇਵੀਅਰ ਇਨ ਟਰਮਸ ਆਫ ਹੀ ਕਾਲ ਸਪੇਡ ਦਾ ਸਪੇਡ ਔਰ ਸਿੱਧੇ ਤਰੀਕੇ ਨਾਲ ਉਸ ਨੂੰ ਹੀ ਉਹ ਕਰ ਦਿੰਦੇ ਨੇ ਔਰ ਇੱਕ ਹੋਰ ਵੀ ਉਹਨਾਂ ਦੇ ਵਿੱਚ ਜਿਹੜਾ ਹੋਇਆ ਸੀਗਾ ਕਿ ਇੱਕ ਇੰਸੀਡੈਂਟ ਜਿਹੜਾ ਹੋਇਆ ਸੀਗਾ ਜੀ ਉੱਥੇ ਪਰੇਡ ਸ਼ੂਟਿੰਗ ਦੇ ਨਾਲ ਉੱਥੇ ਵੀ ਜਿਹੜੇ ਜੀ ਥੋੜੇ ਜਿਹੇ ਉਹਨਾਂ ਦੇ ਕਨੈਕਸ਼ਨ ਦੀ ਗੱਲ ਕੀਤੀ ਜਾਂਦੀ ਸੀ ਤੇ ਹੁਣ ਲੇਟੈਸਟ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਉਹਦੇ ਚਲਦੇ ਹੋਏ ਜਿਹੜਾ ਜੀ ਇਹ ਇੱਕ ਦੂਜੇ ਤੇ ਉਹਨਾਂ ਨੇ ਸ਼ਾਰਟ ਫਾਇਰ ਕੀਤੇ ਨੇ ਸ਼ਾਰਟ ਫਾਇਰ ਦਾ ਮਤਲਬ ਇਹ ਨਹੀਂ ਕਿ ਗੋਲੀਆਂ ਚਲਾਈਆਂ ਨੇ ਗੱਲਬਾਤ ਕੀਤੀ ਹੈ ਤੇ ਹੁਣ ਦੇਖਦੇ ਹਾਂ ਜੀ ਕਿ ਪੈਸੇ ਦਿੰਦੇ ਨੇ ਜਾਂ ਨਹੀਂ ਦਿੰਦੇ ਪਰ ਹੁਣ ਤਾਂ ਇਹ ਮਸਲਾ ਜਿਹੜਾ ਜੀ ਕੋਰਟ ਦੇ ਵਿੱਚ ਜਾ ਚੁੱਕਿਆ ਲੈਟਸ ਸੀ ਕੋਰਟ ਕਿਸ ਤਰੀਕੇ ਦੇ ਨਾਲ ਇਸ ਨੂੰ ਹੈਂਡਲ ਕਰਦੀ ਹੈ ਤੇ ਕਿਸ ਤਰ੍ਹਾਂ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ
ਹੁਣ ਕੋਈ ਪੋਲਿਟਿਕਸ ਦੀ ਗੱਲ ਕਰੀਏ ਪਰਮਿਸ਼ਨ ਹੈ
ਜੀ 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 ਗੋ ਅਹੈਡ
ਅੱਛਾ ਉਹ ਇਸ ਕਰਕੇ ਜੋ ਇਰਾਨ ਤੇ USA ਦੀ ਸਿਚੁਏਸ਼ਨ ਹੈ ਮੈਨੂੰ ਨਹੀਂ ਲੱਗਦਾ ਕਿ ਲੜਾਈ ਹੋਏਗੀ ਔਰ ਨਾ ਹੀ USA ਐਡਾ ਵੱਡਾ ਹੌਸਲਾ ਕਰੇਗਾ ਕਿ ਇਰਾਨ ਦੇ ਉੱਤੇ ਅਟੈਕ ਕਰਨਾ ਅਗਰ ਹੋਇਆ ਵੀ ਤੇ ਬਹੁਤ ਵੱਡੇ ਲੈਵਲ ਤੇ ਨਹੀਂ ਹੋਏਗਾ ਕਿਉਂਕਿ ਪੋਸੀਬਿਲਿਟੀ ਇਹ ਹੈ ਔਰ ਸਿਚੁਏਸ਼ਨ ਵੀ ਬਣ ਰਹੀ ਹੈ ਕਿ ਅਗਰ ਐਸੀ ਸਿਚੁਏਸ਼ਨ ਆ ਗਈ ਤੇ USA ਦੇ ਵੀ ਕਾਫੀ ਵੱਡਾ ਨੁਕਸਾਨ ਹੋ ਸਕਦਾ ਹੈ ਮੈਂ ਨਹੀਂ ਕਹਿੰਦਾ ਕਿ ਇਰਾਨ ਕਿਹੜਾ USA ਨੂੰ ਹਰਾ ਲਏਗਾ ਕਿਉਂਕਿ USA ਇਜ਼ ਅ ਮੇਜਰ ਪਾਵਰ ਹੈ ਦੋ ਏਅਰਕ੍ਰਾਫਟ ਕੈਰੀਅਰ ਨੇ ਉੱਥੇ ਕਈ ਏਅਰਕ੍ਰਾਫਟ ਨੇ ਦੁਨੀਆਂ ਦੀ ਸਭ ਤੋਂ ਵੱਡੀ ਏਅਰਫੋਰਸ ਉਹਦੇ ਕੋਲ ਹੈ ਔਰ B-52 ਬੰਬਰ ਵੀ ਉਹਦੇ ਕੋਲ ਹੈ ਔਰ ਪਰ ਇਰਾਨ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ ਹੁਣ ਤੀਸਰੀ ਕਿਹੜੀ ਵਾਰਤਾ ਹੋਣੀ ਹੈ ਤੁਹਾਡੇ ਖਿਆਲ ਹੈ ਕੁਝ ਸਿੱਟਾ ਨਿਕਲਦਾ ਨਜ਼ਰ ਆ ਰਿਹਾ ਕਿ ਕਿਸੇ ਮੋਰਲ ਰੈਡ ਲਾਈਨ ਨੂੰ ਇਹ ਕ੍ਰੋਸ ਨਾ ਕਰਦੇ ਹੋਏ ਕੋਈ ਐਗਰੀਮੈਂਟ ਹੋ ਜਾਏਗਾ ਕਿ ਨਹੀਂ ਹੋਏਗਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ
ਪਰਸਨਲੀ ਤੌਰ ਤੇ ਮੈਨੂੰ ਲੱਗਦਾ ਹੈ ਵੀ ਜੰਗ ਜਿਹੜੀ ਹੈ ਜੀ ਉਹ ਨਹੀਂ ਹੋਏਗੀ ਹਾਂ ਇਹ ਡਰਾਮੇਬਾਜ਼ੀ ਜ਼ਰੂਰ ਕੰਟੀਨਿਊ ਰਹੇਗੀ ਥੋੜੀ ਬਹੁਤ ਹੋਰ ਚੱਲੇਗੀ ਤੇ ਉਸ ਤੋਂ ਬਾਅਦ ਇਵੈਂਚੁਅਲੀ ਜਿਹੜੀ ਹੈ ਜੀ ਗੱਲਬਾਤ ਦੇ ਜ਼ਰੀਏ ਹੀ ਜਿਹੜੀ ਹੈ ਜੀ ਇਹ ਸੋਲਵ ਹੋਏਗੀ ਤੇ ਜੇਕਰ ਇਰਾਨ ਨਹੀਂ ਮੰਨਦਾ ਗੱਲ ਤਾਂ ਇਹ ਹੈ ਵੀ ਸ਼ਰਤਾਂ ਮਨਾਉਣੀਆਂ ਚਾਹੁੰਦੇ ਨੇ ਜਿਸ ਤਰੀਕੇ ਦੇ ਨਾਲ ਤੇ ਜੇਕਰ ਉਹ ਨਹੀਂ ਮੰਨਦਾ ਫਿਰ ਮਾੜਾ ਮੋਟਾ ਹੱਲਾ ਗੁੱਲਾ ਕੀਤਾ ਜਾਏਗਾ ਪਰ ਜੇ ਮਾੜੀ ਮੋਟੀ ਸ਼ੁਰੂਆਤ ਹੋਈ ਤਾਂ ਇਰਾਨ ਨੇ ਜਿਹੜੀ ਹੈ ਜੀ ਗੱਲ ਵਧਾ ਦੇਣੀ ਹੈਗੀ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ USA ਵਿਲ ਬੀ ਵੈਰੀ ਕੌਸ਼ੀਅਸ ਤੇ ਨਾਲ ਦੀ ਨਾਲ ਇਜ਼ਰਾਈਲ ਡਰਦਾ ਵੀ ਆ ਤੇ ਇਹ ਜਿਹੜਾ ਅਟੈਕ ਜਿਹੜਾ ਜੀ ਨਹੀਂ ਕਰਨਗੇ ਹਾਂ ਦਬਾਓ ਜ਼ਰੂਰ ਬਣਾਉਣਗੇ
ਅੱਛਾ ਮੈਂ ਤੁਹਾਡੀ ਜੀ ਸਟੇਟਮੈਂਟ ਦੇ ਨਾਲ ਸਹਿਮਤ ਨਹੀਂ ਹੈ ਉਹ ਇਸ ਕਰਕੇ ਕਿ USA ਕਦੀ ਵੀ ਇਰਾਨ ਦੇ ਨਾਲ ਜੰਗ ਨਹੀਂ ਚਾਹੁੰਦਾ ਉਹ ਇਰਾਨ ਤੇ ਇਸੀ ਕਰਕੇ ਜੰਗ ਚਾਹੁੰਦਾ ਕਿ USA ਤੇ ਕਾਫੀ ਇਜ਼ਰਾਈਲ ਦਾ ਪ੍ਰੈਸ਼ਰ ਹੈ ਕਿਉਂਕਿ ਇਸ ਵਕਤ ਜੋ 12 ਦਿਨ ਦੀ ਲੜਾਈ ਹੋਈ ਉਹਦੇ ਵਿਚ ਇਜ਼ਰਾਈਲ ਦਾ ਕਾਫੀ ਵੱਡਾ ਨੁਕਸਾਨ ਹੋਇਆ ਔਰ ਇਜ਼ਰਾਈਲ ਨੇ USA ਤੇ ਕਾਫੀ ਪ੍ਰੈਸ਼ਰ ਕੀਤਾ ਹੈ ਕਿ ਇਰਾਨ ਨੂੰ ਵੀਕ ਕੀਤਾ ਹੈ ਔਰ ਉਹ ਇੰਪੋਸੀਬਲ ਹੈ ਬਾਕੀ ਦੇ ਮਿਡਲ ਈਸਟ ਕੰਟਰੀ ਹੈ ਉਹ ਵੀ ਨਹੀਂ ਚਾਹੁੰਦੇ ਕਿ ਇਰਾਨ ਇੱਕ ਮੇਜਰ ਫੋਰਸ ਬਣ ਕੇ ਨਿਕਲੇ ਕਿ ਆਉਣ ਵਾਲੇ ਟਾਈਮ ਤੇ ਉਹਨਾਂ ਵਾਸਤੇ ਵੀ ਖਤਰਾ ਹੋਏਗਾ ਅਗਰ ਉਹ ਦੇਖੋ ਉਹ ਮਿਡਲ ਦੇ ਵਿਚ ਫਸੇ ਨੇ ਕਿਹਦੇ ਚੋ ਮੇਜਰ ਕੰਟਰੀ ਹੈ ਸਾਊਦੀ ਅਰੇਬੀਆ ਹੈ ਔਰ ਕਤਰ ਹੈ UAE ਹੈ ਔਰ ਕੁਵੈਤ ਤੇ ਇਰਾਕ ਨੂੰ ਤੁਸੀਂ ਛੱਡ ਦਿਓ ਇਹ ਔਰ ਉਹਦੇ ਚ ਥੋੜਾ ਬਹੁਤਾ ਟਰਕੀ ਵੀ ਆਉਂਦਾ ਹਾਲਾਂਕਿ ਟਰਕੀ ਦੇ ਅੱਛੇ ਰਿਲੇਸ਼ਨ ਹੈ ਇਰਾਨ ਦੇ ਨਾਲ ਔਰ ਇੱਕ ਦੇ 2-3 ਕੰਟਰੀ ਪਾਕਿਸਤਾਨ ਦੀ ਤਾਂ ਮੈਂ ਗੱਲ ਹੀ ਨਹੀਂ ਕਰਦਾ ਪਾਕਿਸਤਾਨ ਤਾਂ ਦੋਨੇ ਪਾਸੇ ਪਲੇ ਕਰਦੇ ਪਹਿਲਾਂ ਉਹ ਇਰਾਨ ਦੇ ਵਰਖਲਾਫ ਸੀ ਹੁਣ ਇਰਾਨ ਦੇ ਸਾਥ ਜਾ ਰਹੇ ਕਿਉਂਕਿ USA ਥੋੜਾ ਥੋੜਾ ਆਪਣੇ ਆਪ ਨੂੰ ਡਿਫਰੈਂਸ ਰੱਖ ਰਿਹਾ ਪਾਕਿਸਤਾਨ ਕੋਲੋਂ ਤੇ ਇਹ ਸਿਚੁਏਸ਼ਨ ਪੈਦਾ ਹੋਈ ਹੈ ਕਿ ਕਿਆ USA ਕਿਹੜਾ ਇਜ਼ਰਾਈਲ ਦੇ ਪ੍ਰੈਸ਼ਰ ਥੱਲੇ ਆ ਕੇ ਐਸੇ ਕਦਮ ਚੱਕੇਗਾ ਕਿ ਕੱਲ ਨੂੰ USA ਦਾ ਵੀ ਭਾਰੀ ਨੁਕਸਾਨ ਹੋ ਸਕਦਾ ਤੁਸੀਂ ਕੀ ਸਮਝਦੇ ਹੋ
ਸਰ ਅਗਰ ਸਮਝਦਾਰੀ ਦੇ ਨਾਲ ਕੰਮ ਕਰਨਗੇ ਸਹੀ ਤਰੀਕੇ ਦੇ ਨਾਲ ਚੱਲਣਗੇ ਤਾਂ ਆਈ ਡੋਂਟ ਥਿੰਕ USA ਸਟੈਪ ਚੱਕੇਗਾ ਜੀ ਐਂਡ ਦੈਟਸ ਵਾਟ ਆਈ ਐਮ ਸੇਇੰਗ ਕਿ ਮੈਨੂੰ ਲੱਗਦਾ ਕਿ ਉਹ ਨਹੀਂ ਚੱਕਣਗੇ ਜੀ ਹਾਲ ਦੀ ਘੜੀ
ਜੀ ਸੋ ਇੱਕ ਕਮਰਸ਼ੀਅਲ ਬ੍ਰੇਕ ਲੈ ਲਈਏ ਜੀ ਤੇ ਫਿਰ ਵਾਪਸ ਮੁੜਦੇ ਹਾਂ ਤੇ ਕੁਝ ਹੋਰ ਖਬਰਾਂ ਜਿਹੜੀਆਂ ਨੇ ਉਹ ਵੀ ਤੁਹਾਡੇ ਨਾਲ ਅੱਗੇ ਚੱਲ ਕੇ ਸਾਂਝੀਆਂ ਕਰਦੇ ਹਾਂ ਇੱਕ ਕਮਰਸ਼ੀਅਲ ਬ੍ਰੇਕ ਤੇ ਫਿਰ ਵਾਪਸ ਮੁੜਦੇ ਹਾਂ
ਖਬਰਸਾਰ ਸੁੱਚ ਇੰਸ਼ੋਰੈਂਸ ਤੋਂ ਸੁਖਿੰਦਰ ਨਾਹਲ ਜੀ ਦੇ ਸਹਿਯੋਗ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤਾ ਜਾਂਦਾ ਜੀ। ਆਟੋ ਕਮਰਸ਼ੀਅਲ ਹੋਮ ਇੰਸ਼ੋਰੈਂਸ ਦੇ ਲਈ 905-965-74-74 CWC ਇਮੀਗ੍ਰੇਸ਼ਨ 905-670-44-44 ਜੋਸ਼ੀਲਾ ਆਫਿਸ 416-213-8600 ਕੈਨੇਡਨ ਕੰਟਰੀ ਕਲੱਬ 905-838-0200-905-838-0200-2121 ਓਲਡ ਬੇਸ ਲਾਈਨ ਰੋਡ ਕੈਨੇਡਨ ਰੈਕਸੀਲ ਫਾਈਨੈਂਸ਼ੀਅਲ ਸਰਵਿਸਿਜ਼ 416-674-7050
Are you a passionate and driven individual looking for a rewarding career in real estate? Join our dynamic team at Landmark Real Estate Center, where opportunity meets growth. As a leading brokerage in the area, we offer unparalleled training, competitive commissions, and a supportive work environment. Whether you're an experienced agent or just starting out, we provide the tools you need to succeed. Take the next steps in your career today. To join, call 416-970-5005 and ask for our no monthly fee packages. And visit landmarkre.ca.
Hello, Devi, Mubarak. Sadi sari family da immigration visa aa gaya. Next week sadi flight hai.
Oh, putar ha tere babba nu da chaa hi chad gaya. Kehndi aa airport te tu aap lain aayi.
Jasji, visa aa gaya. Dil karda palak chapakde tere kol pahunch jaawa.
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 905-461-2424
ਪਰਮਜੀਤ ਸਿੰਘ ਗਿੱਲ ਸ਼ੇਰਗਿੱਲ ਲਾ ਫਰਮ ਤੋਂ ਬੜੇ ਲੰਮੇ ਸਮੇਂ ਤੋਂ ਬੈਰੀਸਟਰ, ਸੋਲਿਸਟਰ ਐਂਡ ਨੋਟਰੀ ਪਬਲਿਕ ਦੀਆਂ ਸੇਵਾਵਾਂ ਦਿੰਦੇ ਆ ਰਹੇ ਹਨ। ਅਗਰ ਤੁਹਾਨੂੰ ਰੀਅਲ ਸਟੇਟ, ਰੈਜੀਡੈਂਸ਼ੀਅਲ, ਕਮਰਸ਼ੀਅਲ ਐਂਡ ਫਰੈਂਚਾਈਜ਼, ਕ੍ਰਿਮੀਨਲ ਲਾ, ਫੈਮਿਲੀ ਲਾ, ਐਫੀਡੇਵਿਟ, ਪਾਵਰ ਆਫ ਅਟਾਰਨੀ ਐਂਡ ਨੋਟਰਾਈਜੇਸ਼ਨ, ਇਮੀਗ੍ਰੇਸ਼ਨ ਮੈਟਰਸ ਦੇ ਉੱਤੇ ਕੋਈ ਸੇਵਾਵਾਂ ਚਾਹੀਦੀਆਂ ਹਨ ਤਾਂ ਸੰਪਰਕ ਕਰੋ ਪਰਮਜੀਤ ਸਿੰਘ ਗਿੱਲ 905-790-3636 9 ਸਟੀਲ ਐਵਨਿਊ ਈਸਟ ਯੂਨਿਟ ਨੰਬਰ 20 ਬੈਂਪਟਨ 905-790-3636 ਸੈਕਿੰਡ ਮੋਰਗੇਜ ਦੀ ਜ਼ਰੂਰਤ ਹੈ ਤਾਂ ਦਹਾਕਿਆਂ ਤੋਂ ਮੋਰਗੇਜ ਦੀਆਂ ਸੇਵਾਵਾਂ ਦੇ ਰਹੇ ਰੈਕਸਟੇਲ ਫਾਈਨੈਂਸ਼ੀਅਲ ਸਰਵਿਸ ਤੋਂ ਜਸਪਾਲ ਗੋਹਣੀਆਂ ਨਾਲ ਸੰਪਰਕ ਕਰੋ 416-677-0047 ਮੋਰਗੇਜ, ਡੈਟ ਕੰਸੋਲੀਡੇਸ਼ਨ ਲਈ ਅਤੇ ਹਾਈ ਪੈਨਲਟੀਜ਼ ਤੋਂ ਬਚਣ ਦੇ ਲਈ 416-677-0047 ਨੋ ਕ੍ਰੈਡਿਟ ਔਰ ਵੇਕਨ ਸਕੋਰ ਚੈੱਕ, ਨੋ ਇਨਕਮ ਵੈਰੀਫਿਕੇਸ਼ਨ, ਇੰਟਰਸਟ ਪੇਮੈਂਟ ਓਨਲੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੀ ਹਾਂ, ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਹਾਡਾ ਸਾਡਾ ਸਾਥ ਰਹਿੰਦਾ ਜੀ। ਸਟੂਡੀਓ ਦੇ ਨੰਬਰ 416-620-1717-416-620-1717 ਸਟੂਡੀਓ 'ਚ ਕੋਈ ਗੱਲਬਾਤ ਕਰਨੀ ਹੈ ਤਾਂ 416-620-1717 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੁਪੀ ਜੀ, ਕਰਾਊਨ ਰੋਇਲ ਦੇ ਨਾਲ ਹੋਰ ਸਰਕਾਰ ਦੀ ਡੀਲ ਜਿਹੜੀ ਆ ਉਹ ਹੋਈ ਹੈ ਜੀ $23 million ਦੀ। ਇੱਥੇ ਦੱਸਦੀ ਹੈ ਕਿ ਕਰਾਊਨ ਰੋਇਲ ਦੇ ਉਤਪਾਦਕ ਵੱਲੋਂ ਅੰਟੈਰੀਓ ਦੇ ਵਿਚ $23 million ਦਾ ਨਿਵੇਸ਼ ਕਰਨ ਦਾ ਭਰੋਸਾ ਦਵਾਉਣ ਤੋਂ ਬਾਅਦ ਹੁਣ ਇਸ ਨੂੰ LCB ਦੇ ਸ਼ੈਲਫਾਂ ਉੱਤੇ ਰੱਖਣ ਦੇ ਲਈ ਫੋਰਡ ਸਰਕਾਰ ਵੱਲੋਂ ਇਜਾਜ਼ਤ ਜਿਹੜੀ ਉਹ ਦੇ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਵਿਸਕੀ ਦੇ ਉਤਪਾਦਕ ਵੱਲੋਂ ਐਮਹਰਸਟਬਰਗ ਅੰਟੈਰੀਓ ਦੇ ਵਿਚ ਇਸ ਦੇ ਬੋਟਲਿੰਗ ਪਲਾਂਟ ਨੂੰ ਬੰਦ ਕਰਨ ਤੇ ਕੁਝ ਨੌਕਰੀਆਂ ਅਮਰੀਕਾ ਲੈ ਕੇ ਜਾਣ ਦੇ ਸੁਣਾਏ ਫੈਸਲੇ ਤੋਂ ਬਾਅਦ ਪ੍ਰੀਮੀਅਰ ਡਾਕੋ ਨੇ ਵਿਸਕੀ ਨੂੰ LCBO ਦੀਆਂ ਸ਼ੈਲਫਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ, ਪਰ ਬੀਤੇ ਦਿਨੀ ਇਕ ਨਿਊਜ਼ ਰਿਲੀਜ਼ ਵਿਚ ਜਾਰੀ ਕਰਕੇ ਅੰਟੈਰੀਓ ਗੌਰਮੈਂਟ ਨੇ ਆਖਿਆ ਕਿ ਕਰਾਊਨ ਰੋਇਲ ਤਿਆਰ ਕਰਨ ਵਾਲੀ ਕੰਪਨੀ ਦੇ ਨਾਲ ਉਨ੍ਹਾਂ ਦਾ ਸਮਝੌਤਾ ਹੋ ਗਿਆ ਤੇ ਉਹ $23 million ਜਿਹੜਾ ਲਗਭਗ ਅੰਟੈਰੀਓ ਦੇ ਵਿਚ ਇਥੇ ਨਿਵੇਸ਼ ਕਰਨਗੇ ਤੇ ਫਿਰ ਉਨ੍ਹਾਂ ਨੂੰ ਜਿਹੜੀਆਂ ਆਪਣੀ ਮਾਨਤਾ ਜਿਹੜੀ ਇਕ ਵਾਰ ਫਿਰ ਤੋਂ ਦੇ ਦਿੱਤੀ ਗਈ ਹੈ, ਇਜਾਜ਼ਤ ਦੇ ਦਿੱਤੀ ਗਈ ਹੈ ਜੀ। ਜੀ
ਚੰਗੀ ਗੱਲ ਹੈ ਜੀ। ਲਾਸਟ ਟਾਈਮ ਜਦੋਂ ਲੜਾਈ ਹੋਈ ਸੀਗੀ ਉਦੋਂ ਜਿਹੜੇ ਕਿ TAGO ਆ ਸ਼ਾਇਦ ਦਾ ਕੰਪਨੀ ਜਿਹੜੀ ਓਨ ਕਰਦੀ ਹੈ ਕੈਨੇਡਾ ਵਿਸਕੀ ਬ੍ਰਾਂਡ ਕਰਾਊਨ ਰੋਇਲ ਨੂੰ, ਸੋ ਉਹਨਾਂ ਨੇ ਜਦੋਂ ਐਮਹਰਸਟਬਰਗ ਚ 200 ਲੋਕਲ ਜੋਬਸ ਨਾਲ ਪਲਾਂਟ ਬੰਦ ਕੀਤਾ ਸੀ ਉਦੋਂ ਤੋਂ ਜਿਹੜਾ ਜੀ ਇਸ਼ੂ ਸ਼ੁਰੂ ਹੋਇਆ ਸੀਗਾ ਤੇ ਨਾਲ ਦੀ ਨਾਲ ਜਿਹੜੀ ਡੋਨਲਡ ਟਰੰਪ ਸਾਹਿਬ ਦੇ ਨਾਲ ਗੱਲਬਾਤ ਸੀ ਜਿਸ ਤਰੀਕੇ ਦੇ ਨਾਲ ਉਸਨੂੰ ਹੈਂਡਲ ਕਰਨਾ ਚਾਹੁੰਦੇ ਸੀ ਪ੍ਰੀਮੀਅਰ ਸਾਹਿਬ, ਉਹਦੇ ਕਰਕੇ ਉਹਨਾਂ ਨੇ ਬੰਦ ਕੀਤੇ ਸੀ ਤੇ ਕਰਾਊਨ ਰੋਇਲ ਦੀ ਬੋਤਲ ਵੀ ਡੋਲੀ ਸੀ ਤੇ ਹੁਣ ਬਿਲਕੁਲ ਠੀਕ ਕਿਹਾ ਕਿ ਤੁਸੀਂ $23 million roughly $16.8 ਬਣਦੇ ਨੇ ਉਹਦੀ ਜਿਹੜੀ ਹੈ ਜੀ ਇਹ ਦੁਆਰਾ ਜਿਹੜੀ ਹੈ ਰੀਚ ਕੀਤੀ ਹੈ ਡੀਲ, ਸੋ ਚੰਗੀ ਗੱਲ ਹੈ ਜੀ। ਉਸ ਦੇ ਨਾਲ ਨਾਲ ਸੋ ਜਿਹੜੇ ਕਣਕ ਆਇਲ ਨੂੰ ਪੀਣ ਵਾਲੇ ਨੇ ਉਹਨਾਂ ਲਈ ਵੀ ਅਵੇਲੇਬਿਲਿਟੀ ਜਿਹੜੀ ਹੈ ਜੀ LCBO ਤੇ ਹੋ ਜਾਏਗੀ। ਤੇ ਬਾਈ ਜੀ ਜੇਕਰ ਤੁਸੀਂ ਰੇਡੀਓ ਸੁਣ ਰਹੇ ਹੋ ਤਾਂ ਤੁਹਾਡਾ ਫੇਮਸ ਬ੍ਰਾਂਡ ਜਿਹੜਾ ਜੀ ਉਹ ਵਾਪਸ ਆ ਰਿਹਾ
ਜੀ। ਤੇ ਗੋਪੀ ਜੀ ਆਪਣਾ ਇੱਕ ਵਾਰ ਫਿਰ ਤੋਂ ਗੋਡੀ ਹੋਈ ਬ੍ਰਿਜ ਜਿਹੜਾ ਆ ਉਹਦੇ ਬਾਰੇ ਵੀ ਕਾਫੀ ਇੱਕ ਵਾਰੀ ਫਿਰ ਤੋਂ ਚਰਚਾ ਜਿਹੜੀ ਆ ਰਹੀ ਆ, ਤੇ ਅਮਰੀਕਾ ਦੇ ਵਿਚ ਇਸ ਧਮਕੀ ਨੂੰ ਰੋਕਣ ਦੇ ਲਈ ਸੰਸਦ ਦੇ ਵਿਚ ਮੈਂਬਰਾਂ ਦਾ ਬਿੱਲ ਜਿਹੜਾ ਉਹ ਪਾਸ ਕੀਤਾ ਗਿਆ। ਮਿਚੀਗਨ ਦੇ ਕਈ ਡੈਮੋਕ੍ਰੇਟਿਕ ਅਮਰੀਕੀ ਪ੍ਰਤੀਨਿਧੀਆਂ ਨੇ ਗੋਡੀ ਹੋਵੇ ਇੰਟਰਨੈਸ਼ਨਲ ਬ੍ਰਿਜ ਦੇ ਖੁੱਲਣ ਵਿਚ ਰੁਕਾਵਟ ਪੈਦਾ ਕਰਨ ਲਈ ਟਰੰਪ ਵੱਲੋਂ ਦਿੱਤੀ ਧਮਕੀ ਨੂੰ ਰੋਕਣ ਲਈ ਨਵਾਂ ਜਿਹੜਾ ਕਾਨੂੰਨੀ ਬਿੱਲ ਉਹ ਪਾਸ ਕਰ ਦਿੱਤਾ ਗਿਆ। ਇਹ ਪੁਲ ਡਿਟਰੋਇਟ ਦੇ ਲੋਕਾਂ ਦੇ ਲਈ ਮਹੱਤਵਪੂਰਨ ਪ੍ਰੋਜੈਕਟ ਹੈ। ਇਸ ਨੂੰ ਰੋਕਣ ਦੇ ਲਈ ਜਿਹੜੀ ਕੋਸ਼ਿਸ਼ ਕੀਤੀ ਜਾਣੀ ਹੈ ਉਹ ਇੱਕ ਬਲੈਟੈਂਟ ਕਰਪਸ਼ਨ ਹੈ। ਉਨ੍ਹਾਂ ਦੱਸਿਆ ਕਿ ਬਰਾਕ ਓਬਾਮਾ ਦੇ ਸਮੇਂ ਹੋਈ ਕੂਟਨੀਤੀ ਕਾਰਨ ਕੈਨੇਡਾ ਦੇ ਪੁਲ ਦੀ ਪੂਰੀ ਲਾਗਤ ਭਰੀ ਸੀ, ਜਦਕਿ ਨਿਰਮਾਣ ਵਿਚ ਅਮਰੀਕੀ ਮਜ਼ਦੂਰਾਂ ਅਤੇ ਸਟੀਲ ਦੀ ਵਰਤੋਂ ਹੋਈ ਸੀ। ਇਸ ਬਿੱਲ ਦਾ ਉਦੇਸ਼ ਫੈਡਰਲ ਦਖਲ ਅੰਦਾਜ਼ੀ ਨੂੰ ਰੋਕਣਾ ਅਤੇ ਪੁਲ ਦੀ ਸ਼ੁਰੂਆਤ ਨੂੰ ਯਕੀਨੀ ਬਣਾਉਣਾ ਹੈ। ਇਹ ਕਦਮ ਉਸ ਵੇਲੇ ਚੁੱਕਿਆ ਗਿਆ ਜਦੋਂ ਟਰੰਪ ਨੇ ਸੋਸ਼ਲ ਮੀਡੀਆ ਦੇ ਪੋਸਟ ਵਿਚ ਗਲਤ ਦਾਅਵੇ ਕਰਦਿਆਂ ਕਿਹਾ ਕਿ ਪੁਲ ਦੇ ਦੋਵੇਂ ਪਾਸੇ ਕੈਨੇਡਾ ਦੇ ਕਬਜ਼ੇ ਵਿਚ ਹਨ। ਸੰਸਦ ਮੈਂਬਰਾਂ ਨੇ ਇਹ ਕਿਹਾ ਕਿ ਪ੍ਰੋਜੈਕਟ ਦੋਨਾਂ ਦੇਸ਼ਾਂ ਲਈ ਆਰਥਿਕ ਤੌਰ ਤੇ ਲਾਭਦਾਇਕ ਹੈ। ਜੀ ਗੋਪੀ ਜੀ
ਡੈਫੀਨੇਟਲੀ ਜੀ ਦੋਨਾਂ ਵਾਸਤੇ ਲਾਹੇਵੰਦ ਤਾਂ ਹੋਣਾ ਹੀ ਹੋਣਾ। ਨਾਲ ਦੀ ਨਾਲ ਜਿਸ ਤਰੀਕੇ ਦੇ ਨਾਲ ਉਸ ਤੇ ਅਗਰੀਮੈਂਟ ਪਹਿਲਾਂ ਹੀ ਰੀਚ ਆਊਟ ਹੋਇਆ ਸੀਗਾ ਕਿ ਜਿੰਨੇ ਵੀ 4 ਜਾਂ 5 ਸਾਲ ਸੀਗੇ ਜਦੋਂ ਤੱਕ ਪੈਸਾ ਸਾਰਾ ਪੂਰਾ ਨਹੀਂ ਹੁੰਦਾ ਕੈਨੇਡਾ ਨੇ ਜਿਹੜੀ ਇਨਵੈਸਟਮੈਂਟ ਕੀਤੀ ਹੈ ਉਦੋਂ ਤੱਕ ਜਿਹੜਾ ਜੀ ਉਹ ਪੈਸੇ ਕੈਨੇਡਾ ਦੇ ਹਿੱਸੇ ਆਉਣਗੇ ਤੇ ਉਸ ਤੋਂ ਬਾਅਦ ਜਿਹੜੀਆਂ ਦੋਵੇਂ ਮੁਲਕ ਜਿਹੜੇ ਜੀ ਉਹ ਜਿਹੜਾ ਜੀ ਪੈਸੇ ਵਾਧਾ ਦੋਨੇ ਪਾਸੇ ਜਾਏਗਾ। ਸੋ ਆਈ ਥਿੰਕ ਸਹੀ ਸੀਗਾ ਜੋ ਵੀ ਗੱਲਬਾਤ ਸੀਗੀ। ਮਾਰਕ ਕਾਰਨੀ ਸਾਹਿਬ ਨੇ ਬਹੁਤ ਠਰਮੇ ਦੇ ਨਾਲ ਉਸਦਾ ਆਂਸਰ ਵੀ ਕੀਤਾ, ਗੱਲਬਾਤ ਵੀ ਕੀਤੀ ਹੈ ਟਰੰਪ ਸਾਹਿਬ ਦੇ ਨਾਲ। ਬਟ ਐਟ ਦਾ ਐਂਡ ਆਫ ਦਾ ਡੇ ਯੂ ਨੋ ਇਟ ਕਮਸ ਡਾਊਨ ਟੂ ਮਨੀ ਜਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਆਲ ਮਿਸਟਰ ਟਰੰਪ ਇਜ਼ ਏਮਿੰਗ ਐਟ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਜੂਨ ਜੁਲਾਈ ਦੇ ਵਿਚ ਖੁਲਜ਼ਮਾ ਦੀ ਡੀਲ ਹੋਣੀ ਹੈ ਉਸ ਤੇ ਪ੍ਰੈਸ਼ਰ ਬਣਾ ਕੇ ਉਥੇ ਕਿਵੇਂ ਵਧੀਆ ਡੀਲ ਬਣਾਈ ਜਾਣੀ ਹੈ। ਇਹ ਬਾਕੀ ਚੀਜ਼ਾਂ ਤਾਂ ਜਿਹੜੀਆਂ ਨੇ ਉਹ ਕਰ ਰਹੇ ਜੀ, ਇਹ ਆਨੇ ਬਹਾਨੇ ਨੇ। ਅਸਲੀ ਹੀ ਵਾਂਟਸ ਟੂ ਹਿੱਟ ਨੇਲ ਔਨ ਦਾ ਹੈਡ ਜਦੋਂ ਐਕਚੁਅਲ ਉਹ ਟਾਈਮ ਖੁਲਜ਼ਮਾ ਦੀ ਡੀਲ ਕਰਨ ਦਾ ਆਏਗਾ।
ਜੀ ਔਰ ਕੁਇਕਲੀ ਅਪਡੇਟ ਕਰ ਦਈਏ ਜੀ ਕਿ D4 ਲੋਜਿਸਟਿਕਸ ਦੇ ਵੱਲੋਂ ਡਰਾਈਵਰ ਹਾਇਰ ਕੀਤੇ ਜਾ ਰਹੇ ਨੇ, ਨਾਲ ਦੀ ਨਾਲ ਓਨਰ ਓਪਰੇਟਰ ਹਾਇਰ ਕੀਤੇ ਜਾ ਰਹੇ ਨੇ। 647-348-4550 647-348-4550 ਦੇ ਨਾਲ ਦੀ ਨਾਲ 647-205-33-34 ਤੇ ਗੱਲਬਾਤ ਕੀਤੀ ਜਾ ਸਕਦੀ ਆ। D4 ਲੋਜਿਸਟਿਕਸ ਵੱਲੋਂ ਡਰਾਈਵਰ ਅਤੇ ਓਨਰ ਓਪਰੇਟਰ ਹਾਇਰ ਕੀਤੇ ਜਾ ਰਹੇ ਨੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ। ਔਰ ਗਿੱਲ ਸਟੀਲ ਫੈਕਟਰੀ ਸਟੀਲ ਕਿਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ ਜੀ 2131 ਵਿਲੀਅਮ ਪਾਰਕ ਪੇਜ ਨੰਬਰ 3 ਤੇ ਤੁਸੀਂ ਵਿਜ਼ਿਟ ਕਰਨਾ ਹੈ। ਲਾਈਵ ਫੂਡ ਟਰੱਕ ਲਾਈਵ ਕੇਟਰਿੰਗ ਤੁਹਾਨੂੰ ਚਾਹੀਦੀ ਆ ਤਾਂ ਗਿੱਲ ਸਟੀਲ ਫੈਕਟਰੀ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਆ ਜੀ। 905-799-2600। ਗੁਰਪ੍ਰੀਤ ਜੀ ਟੈਰੀਬੋਨ ਸੀਟ ਦਾ ਜਿਹੜਾ ਨਤੀਜਾ ਆ ਉਹ ਰੱਦ ਕਰ ਦਿੱਤਾ ਗਿਆ ਤੇ ਜਿਮਨੀ ਚੋਣ ਜਿਹੜੀ ਆ ਉਹ ਹੋਵੇਗੀ। ਕੈਨੇਡਾ ਦੀ ਸੁਪਰੀਮ ਕੋਰਟ ਨੇ ਪਿਛਲੇ ਸਾਲ ਹੋਈਆਂ ਫੈਡਰਲ ਚੋਣਾਂ ਦੇ ਨਾਲ ਇਕ ਜੁੜੇ ਮਹੱਤਵਪੂਰਨ ਮਾਮਲੇ ਦੇ ਵਿਚ ਮੋਨਟਰੀਅਲ ਖੇਤਰ ਦੀ ਟੈਰੀਬੋਨ ਰਾਈਡਿੰਗ ਦਾ ਨਤੀਜਾ ਜਿਹੜਾ ਉਹ ਰੱਦ ਕਰ ਦਿੱਤਾ ਗਿਆ। ਇਹ ਉਹ ਸੀਟ ਹੈ ਜਿਸ ਦੇ ਵਿਚ ਜੁਡੀਸ਼ੀਅਲ ਮੁੜ ਗਿਣਤੀ ਤੋਂ ਬਾਅਦ ਲਿਬਰਲ ਪਾਰਟੀ ਨੂੰ ਕੇਵਲ 1 ਵੋਟ ਦੇ ਫਰਕ ਨਾਲ ਜਿੱਤ ਮਿਲੀ ਸੀ। ਅਦਾਲਤੀ ਫੈਸਲੇ ਤੋਂ ਬਾਅਦ ਹੁਣ ਇੱਥੇ ਜਿੰਮੀ ਚੋਣ ਕਰਵਾਈ ਜਾਵੇਗੀ। ਚੋਣਾਂ ਦੀ ਰਾਤ ਬਲਾਕ ਵੈਸਟ ਦੀ ਉਮੀਦਵਾਰ ਨੈਥਲੀ ਸਲੇਅਰ ਡੈਸ ਗੈਗਨੇ ਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ, ਪਰ ਬਾਅਦ ਦੇ ਵਿਚ ਜੁਡੀਸ਼ੀਅਲ ਰੀਕਾਊਂਟ ਦੌਰਾਨ ਲਿਬਰਲ ਉਮੀਦਵਾਰ ਟੈਟੀਆਨਾ ਅਵਸਤੇ 1 ਵੋਟ ਨਾਲ ਅੱਗੇ ਨਿਕਲਾਈ ਤੇ MP ਵਜੋਂ ਸਹੁੰ ਚੁੱਕ ਲਈ। ਵਿਵਾਦ ਉਸ ਵੇਲੇ ਉਭਰਿਆ ਜਦੋਂ ਰਿਪੋਰਟ ਸਾਹਮਣੇ ਆਈ ਕਿ 1 ਵੋਟਰ ਦੀ ਡਾਕ ਰਾਹੀਂ ਭੇਜੀ ਗਈ ਵੋਟ ਗਲਤ ਛਪੇ ਲਿਫਾਫੇ ਕਾਰਨ ਵਾਪਸ ਭੇਜ ਦਿੱਤੀ ਗਈ ਸੀ। ਵੋਟਰ ਇਮੈਨੁਅਲ ਗੌਸ ਨੇ ਬਲਾਕ ਦੇ ਹੱਕ ਵਿਚ ਵੋਟ ਪਾਈ ਸੀ। ਇਲੈਕਸ਼ਨ ਕੈਨੇਡਾ ਨੇ ਗਲਤੀ ਮੰਨੀ ਪਰ ਨਤੀਜੇ ਫਾਈਨਲ ਹੋਣ ਦੀ ਗੱਲ ਕਹੀ। ਤਿੰਨ ਕਲੇਅਰ ਡੈਸ ਗੈਗਨੇ ਨੇ ਨਤੀਜਾ ਰੱਦ ਕਰਨ ਲਈ ਅਦਾਲਤ ਦਾ ਦਰਵਾਜ਼ਾ ਖਟਖਟਾਇਆ। ਪਹਿਲਾਂ ਇਕ ਪੀਰੀਅਰ ਕੋਰਟ ਜੱਜ ਨੇ ਕਿਹਾ ਕਿ ਇਹ ਮਨੁੱਖੀ ਗਲਤੀ ਸੀ ਅਤੇ ਚੋਣ ਕਾਨੂੰਨ ਦੀ ਉਲੰਘਣਾ ਨਹੀਂ ਬਣਦੀ, ਪਰ ਸੁਪਰੀਮ ਕੋਰਟ ਨੇ ਇਹ ਫੈਸਲਾ ਰੱਦ ਕਰਦਿਆਂ ਮੁੜ ਚੋਣ ਦਾ ਰਾਹ ਖੋਲ੍ਹ ਦਿੱਤਾ ਹੈ। ਫੈਸਲੇ ਤੋਂ ਬਾਅਦ ਸਿੰਕਲੇਅਰ ਡੈਸ ਗੈਗਨੇ ਨੇ ਕਿਹਾ ਕਿ ਅੱਜ ਲੋਕਤੰਤਰ ਦੀ ਰੱਖਿਆ ਹੋਈ ਹੈ, ਚੋਣ ਪ੍ਰਕਿਰਿਆ ਦੀ ਪਵਿੱਤਰਤਾ ਕਾਇਮ ਰਹੀ ਹੈ। ਇਲੈਕਸ਼ਨ ਕੈਨੇਡਾ ਨੇ ਕਿਹਾ ਕਿ ਉਹ ਫੈਸਲੇ ਨੂੰ ਸਵੀਕਾਰ ਕਰਦਾ ਹੈ ਅਤੇ ਜਿੰਮੀ ਚੋਣਾਂ ਕਰਵਾਉਣ ਦੇ ਲਈ ਤਿਆਰ ਹੈ। ਹੁਣ ਅਦਾਲਤ ਸਪੀਕਰ ਨੂੰ ਸੀਟ ਖਾਲੀ ਹੋਣ ਬਾਰੇ ਸੂਚਿਤ ਕਰੇਗੀ, ਜਿਸ ਤੋਂ ਘੱਟੋ ਘੱਟ 11 ਦਿਨ ਬਾਅਦ ਹੀ ਚੋਣ ਦੀ ਅਗਲੀ ਤਾਰੀਖ ਜਿਹੜੀ ਆ ਉਹ ਐਲਾਨ ਕੀਤੀ ਜਾ ਸਕੇਗੀ। ਇਹ ਫੈਸਲਾ ਲਿਬਰਲ ਦੇ ਲਈ ਰਾਜਨੀਤਿਕ ਤੌਰ ਤੇ ਵੀ ਕਾਫੀ ਮਹੱਤਵਪੂਰਨ ਹੈ ਕਿਉਂਕਿ ਉਹ ਇਸ ਵੇਲੇ ਬਹੁਮਤ ਤੋਂ ਕੁਝ ਕੁ ਸੀਟਾਂ ਦੂਰ ਹਨ ਅਤੇ ਟੈਲੀਫੋਨ ਵਿਚ ਮੁਕਾਬਲਾ ਫਿਰ ਕਾਫੀ ਸਖ਼ਤ ਰਹਿਣ ਦੀ ਸੰਭਾਵਨਾ ਜਿਹੜੀ ਆ ਉਹ ਸਾਹਮਣੇ ਆ ਸਕਦੀ ਆ। ਜੀ ਗੁਰਪ੍ਰੀਤ ਜੀ
ਬਿਲਕੁਲ ਜੀ, ਤੁਸੀਂ ਆਲਰੇਡੀ ਐਕਸਪਲੇਨ ਕਰ ਹੀ ਦਿੱਤਾ ਕਿ ਕਿਸ ਤਰੀਕੇ ਦੇ ਨਾਲ ਵਨ ਮੇਲ ਇਨ ਬੈਲਟ ਦਾ ਜਿਹੜਾ ਇਸ਼ੂ ਸੀਗਾ ਉਹ ਸਾਹਮਣੇ ਆਇਆ, ਫੋਰ ਫਰੰਟ ਤੇ ਆਇਆ ਤੇ ਫਿਰ ਸੁਪਰੀਮ ਕੋਰਟ ਨੇ ਕਿਸ ਤਰੀਕੇ ਦੇ ਨਾਲ ਡਿਸੀਜਨ ਦਿੱਤਾ। ਸੋ ਦੇਖਦੇ ਜੀ ਹੁਣ ਜਦੋਂ ਦੁਬਾਰਾ ਵੋਟਿੰਗ ਹੁੰਦੀ ਹੈ ਤਾਂ ਕੌਣ ਸਿਰਬਾਜੀ ਮਾਰਦਾ।
ਰਾਜਨਾਥ ਗੋਪੀ ਜੀ ਇੱਕ ਹੋਰ ਖ਼ਬਰ ਜਿਹੜੀ ਕਾਫੀ ਚਰਚਾ ਦੇ ਵਿਚ ਆ ਰਹੀ ਕਿ ਫ੍ਰੀਲੈਂਡ ਦੇ ਵੱਲੋਂ ਕ੍ਰਿਸਟੀਆ ਫ੍ਰੀਲੈਂਡ ਹੋਣਾ ਦੇ ਵੱਲੋਂ ਇਲੈਕਸ਼ਨ ਐਕਟ ਦੀ ਉਲੰਘਣਾ ਜਿਹੜੀ ਕੀਤੀ ਗਈ, ਹਾਲਾਂਕਿ ਉਹਨਾਂ ਨੂੰ ਕਾਫੀ ਕੋਈ ਏਡਾ ਵੱਡਾ ਵੱਡੀ ਗਲਤੀ ਨਹੀਂ ਮੰਨੀ ਜਾ ਰਹੀ, ਪਰ ਕਿਹਾ ਜਾ ਰਿਹਾ ਕਿ ਇਹਦੇ ਵਿਚ ਇਨ੍ਹਾਂ ਨੇ ਇਲੈਕਸ਼ਨ ਕੈਨੇਡਾ ਐਕਟ ਦੇ ਵਿਚ ਕਾਫੀ ਸਾਰੀਆਂ ਜਿਹੜੀਆਂ ਨੇ ਉਹ ਗਲਤੀਆਂ ਜਿਹੜੀਆਂ ਕੀਤੀਆਂ ਨੇ। ਕਮਿਸ਼ਨਰ ਆਫ ਕੈਨੇਡਾ ਇਲੈਕਸ਼ਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਾਬਕਾ ਲਿਬਰਲ ਐਮ ਪੀ ਕ੍ਰਿਸਟੀਆ ਫ੍ਰੀਲੈਂਡ ਨੇ ਅਣਜਾਣੇ ਦੇ ਵਿਚ ਇਲੈਕਸ਼ਨ ਐਕਟ ਦੀ ਉਲੰਘਣਾ ਜਿਹੜੀ ਕੀਤੀ। ਸਰਕਾਰ ਵੱਲੋਂ ਆਯੋਜਿਤ ਦੋ ਪ੍ਰੈਸ ਕਾਨਫਰੰਸਾਂ ਵਿਚ ਫ੍ਰੀਲੈਂਡ ਨੇ 2024 ਵਿਚ ਹੋਣ ਵਾਲੀਆਂ ਟਰਾਂਟੋ ਜਿਮਨੀ ਚੋਣਾਂ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਸਨ। ਕਮਿਸ਼ਨਰ ਆਫਿਸ ਵੱਲੋਂ ਸ਼ੁੱਕਰਵਾਰ ਨੂੰ ਛਪੀ ਇਕ ਰਿਪੋਰਟ ਦੇ ਵਿਚ ਆਖਿਆ ਗਿਆ ਕਿ ਨਿਯਮਾਂ ਅਨੁਸਾਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਹੀਂ ਕੀਤੀ ਜਾ ਸਕਦੀ ਸੀ ਕਿਉਂਕਿ ਇਸ ਨਾਲ ਕਿਸੇ ਉਮੀਦਵਾਰ ਦੀ ਮਦਦ ਹੋ ਸਕਦੀ ਹੈ। ਸਰਕਾਰ ਦੀਆਂ ਦੋ ਬਜਟ ਸਬੰਧੀ ਨਿਊਜ਼ ਕਾਨਫਰੰਸਾਂ ਵਿਚ ਉਸ ਸਮੇਂ ਤੋਂ ਸੇਂਟ ਪੌਲ ਦੀ ਲਿਬਰਲ ਉਮੀਦਵਾਰ ਲੈਸਲੀ ਚਰਚ ਬਾਰੇ ਪੁੱਛਿਆ ਗਿਆ ਸੀ। ਦੋਵਾਂ ਨਿਊਜ਼ ਕਾਨਫਰੰਸਾਂ ਵਿਚ ਚਰਚ ਮੌਜੂਦ ਨਹੀਂ ਸੀ ਪਰ ਫ੍ਰੀਲੈਂਡ ਨੇ ਚਰਚ ਨੂੰ ਆਪਣਾ ਸਮਰਥਨ ਦੇਣ ਦੀ ਗੱਲ ਆਖੀ ਸੀ। ਇਸ ਨੂੰ ਕੈਨੇਡਾ ਸਰਕਾਰ ਵੱਲੋਂ ਕਿਸੇ ਉਮੀਦਵਾਰ ਦੀ ਕੈਂਪੇਨ ਵਿਚ ਪਾਈ ਯੋਗਦਾਨ ਵਜੋਂ ਦੇਖਿਆ ਜਾ ਰਿਹਾ। ਫ੍ਰੀਲੈਂਡ ਇਸ ਗੱਲ ਤੋਂ ਜਾਣੂ ਨਹੀਂ ਸੀ ਅਤੇ ਉਸ ਦੀਆਂ ਅਜਿਹੀਆਂ ਟਿੱਪਣੀਆਂ ਕਾਰਨ ਇਲੈਕਸ਼ਨ ਐਕਟ ਦੀ ਉਲੰਘਣਾ ਜਿਹੜੀ ਆ ਉਹ ਹੋਈ ਏ।
ਪੰਜਾਬੀ ਦੀ ਜਾਂ ਹਿੰਦੀ ਦੀ ਆਪਣੀ ਕਹਾਵਤ ਹੁੰਦੀ ਸੀਗੀ ਜੀ, ਆਪ ਪਛਤਾਏ ਕਿਆ ਹੋ ਜਬ ਚਿੜੀਆ ਚੁੱਕ ਗਈ ਖੇਤ, ਜਿਹੜਾ ਵਰਡ ਤੁਸੀਂ ਯੂਜ਼ ਕੀਤਾ ਨਾ ਸਾਬਕਾ, ਸੋ ਹੁਣ ਤਾਂ ਗੱਲ ਲੰਘ ਗਈ ਜੀ। ਹੁਣ ਤਾਂ ਉਹ ਇੰਜੋਏ ਕਰ ਰਹੇ ਨੇ, ਹੁਣ ਤਾਂ ਉਹ ਜਾ ਕੇ ਯੂਕਰੇਨ ਨੂੰ ਦੱਸ ਰਹੇ ਨੇ ਵੀ ਮਨੀ ਕਿਸ ਤਰੀਕੇ ਦੇ ਨਾਲ ਯੂਜ਼ ਕਰਨੀ ਆ, ਬਾਕੀ ਤਾਂ ਮੈਂ ਕੈਨੇਡਾ ਚ ਯੂਜ਼ ਕਰਿਆ ਜੀ, ਸੋ ਹੁਣ ਕੋਈ ਫਾਇਦਾ ਨਹੀਂ ਹੈ ਜੀ, ਕੀਪ ਗੋਇੰਗ, ਲੈਟਸ ਗੋ ਟੂ ਨੈਕਸਟ ਵਨ।
ਗੋਪੀ ਜੀ ਕਿਸ ਤਰੀਕੇ ਨਾਲ ਕਹਿ ਰਹੇ ਕਿ ਅਮਰੀਕਾ ਉੱਥੇ ਆਪਣਾ ਮਤਲਬ ਕਈ ਵਾਰੀਆਂ ਤੁਹਾਡੀਆਂ ਸਾਰੀਆਂ ਗੱਲਾਂ ਅੰਦਰ ਟੁੱਬਲੀਆਂ ਜਾ ਕੇ ਜਾ ਰਹੀਆਂ, ਕੈਨੇਡਾ ਦੇ ਵਿਚ ਤੇ ਉਹਨੇ ਯੂਜ਼ ਕਰ ਲਈ ਜਿਹੜੀ ਮਨੀ ਤੇ ਹੁਣ ਯੂਕਰੇਨ ਦੇ ਵਿਚ ਯੂਜ਼ ਕਰਨੀ, ਕਿੱਦਾਂ ਯੂਜ਼ ਕੀਤੀ ਜਾਣੀ, ਯੂਕਰੇਨ ਤੋਂ ਅੱਗੇ ਵੀ ਨੀ ਭੇਜਣ ਦੇ ਵਿਚ ਚਾਰ ਚਾਚੇ ਕਿਤੇ ਹੋਣੇ?
ਨਹੀਂ ਨਹੀਂ ਅੱਗੇ ਕਿਤੇ ਨੀ ਜਾਣੀ ਜੀ, ਬਸ ਹੁਣ ਸਹੀ ਟਿਕਾਣੇ ਤੇ ਜਿਹੜੀ ਉਹ ਪਹੁੰਚ ਗਈ ਆ ਤੇ ਹੁਣ ਉੱਥੇ ਜਾ ਕੇ ਉਹ ਜਿਹੜੀ ਮਨੀ ਜਾਂ ਵਰਲਡ ਵਾਈਡ ਸਪੋਰਟ ਜਿਹੜੀ ਹੈ ਯੂਕਰੇਨ ਨੂੰ ਦਿੱਤੀ ਹੈ ਤੇ ਉਸ ਨੂੰ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਯੂਕਰੇਨੀਅਨਸ ਦੇ ਉੱਤੇ ਯੂਜ਼ ਕੀਤਾ ਜਾ ਸਕਦਾ ਇਕਨੋਮਿਕ ਪੁਆਇੰਟ ਆਫ ਵਿਊ ਨਾਲ, ਹੁਣ ਉਹਨਾਂ ਦੇ ਇਕਨੋਮਿਕ ਸਲਾਹਕਾਰ ਬਣੇ ਨੇ, ਸੋ ਦੇਖਦੇ ਹਾਂ ਜੀ ਉੱਥੇ ਕੀ ਰੰਗ ਲਾਉਂਦੇ ਨੇ, ਇੱਥੇ ਤਾਂ ਜਿਹੜੇ ਰੰਗ ਲਾਏ ਨੇ ਉਹ ਆਪਾਂ ਦੇਖੇ ਹੀ ਹੋਏ ਨੇ।
ਗੁਰਪ੍ਰੀਤ ਜੀ ਜਿੱਦਾਂ ਆਪਾਂ ਇੱਕ ਜਿੱਦਾਂ ਹੁਣ ਕੋਈ ਆਪਾਂ ਇਸੇ ਕੰਟਰੀ ਚੋਂ ਜਿਹੜਾ ਸਪੈਂਡ ਪੈਸਾ ਹੁੰਦਾ ਜਿੱਥੇ ਚਾਹੇ ਭਾਰਤ ਚੋਂ ਰਹਿ ਕੇ ਭਾਰਤ ਚ ਸਪੈਂਡ ਹੁੰਦਾ, ਕੈਨੇਡਾ ਚੋਂ ਰਹਿ ਕੇ ਕੈਨੇਡਾ ਚ ਸਪੈਂਡ ਹੁੰਦਾ, ਉਹਦਾ ਡਾਟਾ ਜਿਹੜਾ ਸਾਹਮਣੇ ਆ ਜਾਂਦਾ, ਕੁਝ ਕੋਨਫੀਡੈਂਸ਼ੀਅਲ ਗੱਲਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਤਹਿਤ ਕੁਝ ਨਹੀਂ ਦੱਸਦੇ, ਪਰ ਇਹੋ ਜਿਹਾ ਜਿਹੜਾ ਪੈਸਾ ਖਰਚਿਆ ਜਾਂਦਾ ਜਾਂ ਸਪੈਂਡ ਕੀਤਾ ਜਾਂਦਾ ਉਹਦਾ ਸਾਰਾ ਡਾਟਾ ਹੁੰਦਾ ਵੀ ਅਸੀਂ ਇੰਨਾ ਪੈਸਾ ਉੱਥੇ ਭੇਜਿਆ। ਇੰਟਰਨੈਸ਼ਨਲੀ ਸਪੋਰਟ ਜਿਹੜੀ ਕੀਤੀ ਗਈ ਆ ਉਹਦੇ ਬਾਰੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਹੈਗਾ ਵੀ ਉੱਥੋਂ ਲਿਆ ਕੇ ਕੋਈ ਡਾਟਾ ਕਢਾਇਆ ਜਾਵੇ ਭਾਈ ਜਿਹੜਾ ਅਸੀਂ ਤੁਹਾਨੂੰ ਪੈਸਾ ਦਿੱਤਾ ਇੰਨਾ ਬਿਲੀਅਨਸ ਆਫ ਬਿਲੀਅਨ ਡਾਲਰ, ਕੀ ਤੁਸੀਂ ਉਹ ਆਪਣੇ ਤੇ ਹੀ ਖਰਚੇ ਆਪਣੇ ਤੇ ਹੀ ਖਾ ਗਏ ਜਾਂ ਉਹਨਾਂ ਨੂੰ ਤੁਸੀਂ ਕਿਸੇ ਚੰਗੇ ਕੰਮ ਤੇ ਲਾਇਆ ਵੀ ਆ, ਏਦਾਂ ਦਾ ਡਾਟਾ ਨਹੀਂ ਨਿਕਲਦਾ?
ਹੋਣਾ ਚਾਹੀਦਾ ਜੀ, ਬਿਲਕੁਲ ਹੋਣਾ ਚਾਹੀਦਾ। ਦੇਖੋ ਐਵਰੀ ਸਿੰਗਲ ਪੈਨੀ ਦੈਟ ਵੀ ਗਿਵ ਅਵੇ, ਜਾਂ ਫਰਜ਼ ਕਰ ਲਓ ਐਗਜ਼ਾਮਪਲ ਇੱਥੇ ਦੀ ਆ, ਇੱਥੇ ਆਪਾਂ ਕੋਈ ਵੀ ਇੱਕ ਡਾਲਰ ਖਰਚਦੇ ਹਾਂ ਜਾਂ ਆਪਣੀ ਸਰਕਾਰ ਖਰਚਦੀ ਆ, ਤਾਂ ਉਸ ਦੇ ਵਿੱਚ ਵੀ ਵੈਸੇ ਸਹੀ ਤਰੀਕੇ ਦੇ ਨਾਲ ਤਾਂ ਉਸ ਦੀ ਵੀ ਰਿਪ੍ਰੈਜੈਂਟੇਸ਼ਨ ਜਾਂ ਅਕਾਊਂਟੇਬਿਲਿਟੀ ਨਹੀਂ ਕਦੇ ਦੱਸੀ ਜਾਂਦੀ, ਤਾਂ ਉੱਤੋਂ ਦੱਸ ਦਿੱਤਾ ਜਾਂਦਾ ਇੱਥੇ ਇੰਨਾ ਖਰਚਾ ਹੋਏਗਾ ਉੱਥੇ ਇੰਨਾ ਖਰਚਾ ਹੋਏਗਾ। ਸੋ ਬਹੁਤ ਸਾਰੀਆਂ ਥਾਵਾਂ ਨੇ ਜਿੱਥੇ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਔਰ ਅਕਾਊਂਟੇਬਿਲਿਟੀ ਬਾਰੇ ਨਹੀਂ ਪੁੱਛਦੀਆਂ, ਤਾਂ ਹੀ ਤਾਂ ਫਿਰ ਵੱਡੇ ਵੱਡੇ ਸਕੈਂਡਲ ਹੁੰਦੇ ਨੇ ਜਿਨ੍ਹਾਂ ਦੀ ਕਾਰਵਾਈ ਹੁੰਦੀ ਆ, ਪਰ ਉਹ ਬਸ ਇੱਕ ਤੁਸੀਂ ਕਹਿ ਸਕਦੇ ਕਾਨੂੰਨੀ ਦਾਅ ਪੇਚ ਹੀ ਹੁੰਦਾ, ਲੋਕਾਂ ਨੂੰ ਦਿਖਾਉਣ ਵਾਸਤੇ ਹੁੰਦਾ, ਖ਼ਬਰ ਬਣਦੀ ਹੈ ਤੇ ਉਸ ਤੋਂ ਬਾਅਦ ਕਾਰਪੇਟ ਦੇ ਥੱਲੇ ਦੀ ਸਾਰਾ ਕੁਝ ਲੰਘ ਜਾਂਦਾ। ਐਂਡ ਸੇਮ ਥਿੰਗ ਇਜ਼ ਐਪਲੀਕੇਬਲ ਓਵਰ ਦੇਅਰ, ਜਦੋਂ ਇੰਨੇ ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ ਦਿੱਤੇ ਨੇ, ਤੁਹਾਨੂੰ ਲੱਗਦਾ ਵੀ ਜਿੰਨੇ ਪੈਸੇ ਆਪਾਂ ਦੇਤੇ ਜਾਂ USA ਨੇ ਤਕਰੀਬਨ 200 ਬਿਲੀਅਨ ਤੱਕ ਦਾ ਦੇਤਾ, ਇਨਕਲੂਡਿੰਗ ਜਿਹੜੇ ਉਹਨਾਂ ਨੂੰ ਹਥਿਆਰਾਂ ਵਾਸਤੇ ਪੈਸੇ ਦਿੱਤੇ ਨੇ, ਸੋ 400-500 ਬਿਲੀਅਨ ਇਨਕਲੂਡਿੰਗ ਯੂਰਪੀਅਨ ਯੂਨੀਅਨ ਦੇ ਮਿਲਾ ਕੇ 400-500 ਬਿਲੀਅਨ ਡਾਲਰ ਜਿਹੜਾ ਉੱਥੇ ਭੇਜਤਾ, ਤੇ ਉਹਨਾਂ ਕੋਲੇ ਤਾਂ ਇੰਨੀ ਮੈਨੂੰ ਲੱਗਦਾ ਮਨੀ ਰੱਖਣ ਨੂੰ ਜਗ੍ਹਾ ਹੀ ਹੈ ਨੀ, ਹੋਰ ਗੱਲਾਂ ਤਾਂ ਬਾਅਦ ਦੀਆਂ ਨੇ। ਸੋ ਉਹਨਾਂ ਦੇ ਵਿੱਚ ਉੱਥੇ ਕਰਪਸ਼ਨ ਬਹੁਤ ਹੈ, ਉਹਨਾਂ ਦੇ ਖੁਦ ਦੇ ਲੋਕ ਹੀ ਕਹਿ ਰਹੇ ਨੇ ਕਿ ਸਾਡੀ ਜਿਹੜੀ ਇੱਥੋਂ ਦੀ ਗਵਰਨਮੈਂਟ ਹੈ ਉਸ ਦੇ ਵਿੱਚ ਕਰਪਸ਼ਨ ਹੈ ਤੇ ਬਹੁਤ ਮਿਸ ਯੂਜ਼ ਇਹ ਫੰਡਸ ਦੀ ਹੋਈ ਆ, ਫੰਡ ਤਾਂ ਵੀਰੇ 1 ਮਿਲੀਅਨ 2 ਮਿਲੀਅਨ ਹੁੰਦੇ ਆ ਉਹੀ ਸਹੀ ਤਰੀਕੇ ਨਾਲ ਸਪੈਂਡ ਨਹੀਂ ਕੀਤੇ ਜਾਂਦੇ ਐਂਡ ਹੇਅਰ ਵੀ ਆਰ ਟਾਕਿੰਗ ਅਬਾਊਟ 400-500 ਬਿਲੀਅਨ ਸੋ ਡੈਫੀਨੇਟਲੀ ਉੱਥੇ ਮਿਸਯੂਜ਼ ਹੋਈ ਆ ਪਰ ਕੋਈ ਵੀ ਸਰਕਾਰ ਇਸ ਲੈਵਲ ਤੱਕ ਜਾ ਕੇ ਉਹਨਾਂ ਨੂੰ ਕੁਐਸਚਨ ਨਹੀਂ ਕਰਦੀ ਜੀ ਹਾਂ ਆਪਣੇ ਟੈਕਸਪੇਅਰਸ ਦੀ ਹਾਰਡ ਅਰਨਡ ਮਨੀ ਹੈ ਉਸ ਨੂੰ ਇਸ ਤਰੀਕੇ ਨਾਲ ਦੇ ਦਿੱਤਾ ਜਾਂਦਾ ਵੀ ਹਾਂਜੀ ਇੰਟਰਨੈਸ਼ਨਲ ਲੈਵਲ ਤੇ ਸਾਡੀਆਂ ਇਹ ਨੀਤੀਆਂ ਹੋਈਆਂ ਹੋਈਆਂ ਨੇ ਸਾਡੇ ਸਮਝੌਤੇ ਹੋਏ ਹੋਏ ਨੇ ਤੇ ਅਸੀਂ ਉਹਨਾਂ ਦੀ ਸਪੋਰਟ ਕਰਨੀ ਹੈ ਜਿਹੜੇ ਕੰਟਰੀ ਸਾਡੇ ਤੋਂ ਨੀਚੇ ਨੇ ਉਹਨਾਂ ਦੀ ਸਪੋਰਟ ਕਰਕੇ ਦੁਨੀਆਂ ਦੇ ਵਿੱਚ ਅਸੀਂ ਇੱਕ ਬਹੁਤ ਵਧੀਆ ਰਹਿਨੁਮਾ ਦੇਸ਼ ਦਾ ਜਿਹੜਾ ਆਪਣਾ ਜਿਹੜਾ ਝੰਡਾ ਉਹ ਬਰਕਰਾਰ ਰੱਖਣਾ ਵੀ ਕੈਨੇਡਾ ਦੇ ਲੋਕ ਬਹੁਤ ਚੰਗੇ ਨੇ ਕੈਨੇਡਾ ਦੀ ਸਰਕਾਰ ਬਹੁਤ ਚੰਗੀ ਹੈ ਕੈਨੇਡਾ ਮੁਲਕ ਬਹੁਤ ਵਧੀਆ ਤੇ ਸਾਡੀ ਇੱਜ਼ਤ ਜਿਹੜੀ ਹੈ ਜੀ ਉਹ ਬਣਾ ਕੇ ਰੱਖਣੀ ਹੈ ਸਾਡੇ ਦੇਸ਼ ਦੇ ਵਿੱਚ ਕੀ ਹੋ ਰਿਹਾ ਸਾਡੇ ਲੋਕ ਕਿੰਨੇ ਭੁੱਖੇ ਮਰ ਰਹੇ ਨੇ ਕਿੰਨੇ ਬੇਰੁਜ਼ਗਾਰ ਨੇ ਸਾਡੀ ਇਕਨੋਮਿਕ ਸਥਿਤੀ ਕਿੱਥੇ ਆ ਉਹ ਚੀਜ਼ਾਂ ਬਾਅਦ ਦੀਆਂ ਰਹਿ ਜਾਂਦੀਆਂ ਨੇ ਜੀ ਪਰ ਪਹਿਲਾਂ ਇੱਜ਼ਤ ਬਣਨੀ ਚਾਹੀਦੀ ਹੈ ਬਸ
ਬਾਬੀ ਜੀ ਇਹ ਵੀ ਆ ਕਈ ਇਸ ਤਰ੍ਹਾਂ ਦੇ ਸਿਚੁਏਸ਼ਨ ਜਿਹੜੇ ਬਣੇ ਹੋਏ ਨੇ ਜਦੋਂ ਜਿਹੜੀਆਂ ਅੰਦਰ ਇੰਟਰਨਲ ਜਦੋਂ ਫਾਈਲਾਂ ਖੋਲਦੀਆਂ ਉਹਦੇ ਤੇ ਵੋਟਾਂ ਹੁੰਦੀਆਂ ਵਾ ਉਹਦੇ ਤੇ ਵੋਟਾਂ ਯੈ ਨਾ ਉਹ ਜ਼ਿਆਦਾ ਨਾ ਦੇ ਹੱਕ ਚ ਹੁੰਦੀਆਂ ਜਿੱਥੇ ਰਿਪੋਰਟਾਂ ਖੁੱਲਣੀਆਂ ਉਹ ਜ਼ਿਆਦਾ ਨਾ ਦੇ ਹੱਕ ਦੇ ਵਿੱਚ ਹੁੰਦੀਆਂ ਹੁਣ ਜਿਹੜੀਆਂ ਇਮੀਗ੍ਰੇਸ਼ਨ ਦੇ ਬਾਰੇ ਜਾਂ ਫਿਰ ਰੈਫਿਊਜੀ ਬਾਰੇ ਤੁਸੀਂ ਉਹਦੇ ਨਾਲ ਆਪਾਂ ਬੀਤੇ ਦਿਨ ਗੱਲਬਾਤ ਭਾਜੀ ਨੇ ਲਾਸਟ ਦੇ ਵਿੱਚ ਆ ਰਹੇ ਕੀਤੀ ਉਹਦੇ ਬਾਰੇ ਵੀ ਆਪਾਂ ਇਹ ਖ਼ਬਰ ਸਾਂਝੀ ਕਰਨੀ ਬਿਲੀਅਨਸ ਆਫ ਬਿਲੀਅਨ ਡਾਲਰ ਜਿਹੜੇ ਆ ਜਿਹੜੇ ਰਿਫਿਊਜੀ ਕਲੇਮ ਹੈ ਜਿਹੜੇ ਜਿਨ੍ਹਾਂ ਦੇ ਰਿਫਿਊਜੀ ਕਲੇਮ ਡਿਨਾਈ ਵੀ ਕਰ ਦਿੱਤੇ ਗਏ ਆ ਉਹਨਾਂ ਨੂੰ ਇਹੋ ਇਹੋ ਜਿਹੀਆਂ ਸਹੂਲਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਜਿਹੜਾ ਇੱਕ ਆਮ ਕੈਨੇਡੀਅਨ ਬੀਂਗ ਅ ਕੈਨੇਡੀਅਨ ਰੈਜੀਡੈਂਟ ਸਿਟੀਜ਼ਨ ਜਾਂ ਟੈਕਸ ਪੇਅਰ ਕਹਿ ਲਓ ਜਿਹਨੇ ਟੈਕਸ ਪ੍ਰੋਪਰ ਪੇ ਕੀਤਾ ਹੈਲਥ ਕਾਰਡ ਦੇ ਵਿੱਚ ਤੁਹਾਨੂੰ ਵੀ ਪਤਾ ਕਿ ਕਿੰਨਾ ਕੁ ਕੁਝ ਕਵਰ ਹੁੰਦਾ ਉਸ ਤੋਂ ਉੱਪਰ ਵਾਲੀਆਂ ਜੇ ਆਪਾਂ ਫਿਜ਼ੀਓਥੈਰੇਪੀ ਲੈਣੀ ਕਾਇਰੋ ਕੋ ਜਾਣਾ ਮਸਾਜ ਲੈਣੀ ਉਹ ਸਾਰੀਆਂ ਸਹੂਲਤਾਂ ਵੀ ਇੱਕ ਡਿਨਾਈ ਕੀਤੇ ਗਏ ਰਿਫਿਊਜੀ ਕਲੇਮੈਂਟ ਨੂੰ ਵੀ ਦਿੱਤੀਆਂ ਗਈਆਂ ਨੇ ਸੋ ਇੱਥੇ ਦੱਸੋ ਹੁਣ ਜਿਹੜਾ ਇੱਕ ਨਾਰਮਲ ਜਿਹੜਾ ਬੀਂਗ ਕੈਨੇਡੀਅਨ ਟੈਕਸ ਪੇਅਰ ਆ ਉਹ ਕੀ ਸੋਚੂ ਇਸ ਬਾਰੇ
ਸੋਚਣਾ ਕੀ ਹੈ ਜੀ ਦੇਖੋ ਇੱਥੇ ਆਪਣੇ ਤਾਂ ਰੂਲ ਹੀ ਇਹੀ ਹੈਗਾ ਵਾ ਵੀ ਜਿਹੜਾ ਟੈਕਸ ਪੇ ਕਰਦਾ ਜਿਹੜਾ ਕੰਮ ਕਰਦਾ ਉਹਨੂੰ ਡੰਡੇ ਦੇ ਨਾਲ ਹੋਰ ਕੰਮ ਕਰਾਓ ਤੇ ਉਹਦੇ ਤੋਂ ਟੈਕਸ ਹੋਰ ਲਾਓ ਤੇ ਜਿਹੜਾ ਕੰਮ ਨਹੀਂ ਕਰਦਾ ਔਰ ਸੋਫੇ ਤੇ ਬਹਿੰਦਾ ਉਹਨੂੰ ਥੋੜੇ ਜਿਹੇ ਪੈਸੇ ਹੋਰ ਜ਼ਿਆਦਾ ਦਿੱਤੇ ਜਾਣ ਤਾਂ ਕਿ ਉਹ ਕੰਟੀਨਿਊ ਰਹੇ ਵੀ ਉਹ ਸੋਫੇ ਤੇ ਆਰਾਮ ਨਾਲ ਬੈਠੇ ਨਜ਼ਾਰੇ ਲਵੇ ਤੇ ਜਿਹੜੇ ਦੇਖੋ ਹੁਣ 12 ਮਿਲੀਅਨ ਲੋਕ ਤਾਂ ਆਪ ਹੀ ਕਹਿ ਰਹੇ ਨੇ ਜਿਨ੍ਹਾਂ ਦੀ ਇਹਨਾਂ ਨੇ ਹੈਲਪ ਕਰਨੀ ਹੈ ਸੋ ਹੈਲਪ ਕਿਹਨਾਂ ਦੀ ਕਰਨੀ ਹੈ ਜਿਹੜੇ ਪਹਿਲਾਂ ਹੀ ਵਿਹਲੜ ਨੇ ਜਿਨ੍ਹਾਂ ਕੋਲ ਪਹਿਲਾਂ ਹੀ ਘੱਟ ਪੈਸੇ ਨੇ ਜਾਂ ਜਿਹੜੇ ਟੈਕਸ ਅਵੇਜਨ ਕਰ ਰਹੇ ਨੇ ਉਹਨਾਂ ਦੀ ਉਹ ਫੇਰ ਹੈਲਪ ਹੋਣੀ ਹੈ ਜਿਹੜੇ ਮਿਡਲ ਕਲਾਸ ਹੈ ਮਿਡਲ ਕਲਾਸ ਤਾਂ ਹਮੇਸ਼ਾ ਹੀ ਚੱਕੀ ਦੇ ਵਿੱਚ ਪਿਸਦੀ ਆਈ ਹੈ ਧੁਰ ਤੋਂ ਹੀ ਲਿਖਿਆ ਹੁੰਦਾ ਨਾ ਜਿੱਦਾਂ ਉਹਨਾਂ ਦੇ ਮੁਕੱਦਰ ਦੇ ਵਿੱਚ ਵੀ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਇੱਦਾਂ ਹੀ ਛੱਡੋ ਜਿਹੜਾ ਅਮੀਰ ਬੰਦਾ ਹੁੰਦਾ ਉਹ ਵੈਸੇ ਕਦੇ ਪਰਵਾਹ ਨਹੀਂ ਕਰਦਾ ਤੇ ਜਿਹੜੇ ਲੋਅਰ ਲੈਵਲ ਤੇ ਬਹੁਤ ਜ਼ਿਆਦਾ ਗਰੀਬ ਹੁੰਦੇ ਆ ਉਹਨਾਂ ਨੂੰ ਵੈਸੇ ਕੋਈ ਪਰਵਾਹ ਨਹੀਂ ਹੁੰਦੀ ਉਹ ਤੁਹਾਨੂੰ ਪਤਾ ਹੀ ਹੈ ਕਿਸ ਲੈਵਲ ਤੇ ਰਹਿੰਦੇ ਨੇ ਸੋ ਇਨ ਬਿਟਵੀਨ ਵਾਲੇ ਜਿਹੜੇ ਸਭ ਤੋਂ ਵੱਧ ਟੈਕਸ ਪੇਅਰਸ ਹੁੰਦੇ ਨੇ ਉਹਨਾਂ ਤੇ ਹੀ ਸਭ ਤੋਂ ਵੱਧ ਜਿਹੜਾ ਜੀ ਕੰਟਰੀ ਚੱਲਦੀ ਆ ਉਹਨਾਂ ਦੇ ਟੈਕਸ ਤੋਂ ਹੀ ਚੱਲਦੀ ਆ ਐਂਡ ਕੈਨੇਡਾ ਇਜ਼ ਨੋ ਡਿਫਰੈਂਟ
ਜੀ ਗੁਰਪ੍ਰੀਤ ਜੀ ਪ੍ਰੋਗਰਾਮ ਦਾ ਸਮਾਂ ਸਮਾਪਤੀ ਵਾਲਾ ਹੈ ਸੋ ਗੁਰਪ੍ਰੀਤ ਤੁਰਬਾ ਹੋਰਾਂ ਦਾ ਨੰਬਰ 416-6614-14 ਤੇ ਰੀਅਲ ਸਟੇਟ ਬਾਰੇ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਆ ਜਾਂ ਫਿਰ ਤੁਸੀਂ ਅਪਰੇਜ਼ਲ ਕਰਵਾਉਣੀ ਆ ਤਾਂ ਗੁਰਪ੍ਰੀਤ ਤੁਰਬਾ ਹੋਰਾਂ ਦਾ ਨੰਬਰ 416-6614-14 ਤੇ ਸੰਪਰਕ ਕੀਤਾ ਜਾ ਸਕਦਾ ਹੈ 416-6614-14 ਤੇ ਮੇਰਾ ਨੰਬਰ 647-769-2167-7678-921 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਇੰਸ਼ੋਰੈਂਸ ਦੇ ਬਾਰੇ ਕੋਈ ਗੱਲਬਾਤ ਕਰਨੀ 647-769-2167-7698 ਕੀ ਗੁਰਪ੍ਰੀਤ ਜੀ ਦਾ ਨੰਬਰ 416-6614-14 ਤੇ ਗੁਰਪ੍ਰੀਤ ਜੀ ਲਈ ਆ ਗਿਆ ਜੀ
ਡੈਫੀਨੇਟਲੀ
ਬਿਲਕੁਲ ਜੀ ਦਿਓ ਆ ਗਿਆ ਫਿਰ ਮਿਲਣ ਦੀ ਉਮੀਦ ਦੇ ਵਿੱਚ ਸਤਿ ਸ੍ਰੀ ਅਕਾਲ
The views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਓ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਸਟ ਕਮ ਫਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੇਂਬ੍ਰਿਜ ਐਗਜ਼ਿਟ 579 ਹਾਈਵੇ 401 ਨਾਪਨੀ ਐਗਜ਼ਿਟ 5 QEW 4 ਏਰੀ ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
ਹੈਲੋ ਨਵਦੀਪ ਕੀ ਹਾਲ ਹੈ ਬਲਜੀਤ ਗੱਲ ਕਰ ਰਹੀ ਹਾਂ ਯੂਕੇ ਤੋਂ
ਤੁਸੀਂ ਕੈਨੇਡਾ ਤੋਂ ਯੂਕੇ ਗਏ ਹੋ ਤੁਹਾਨੂੰ ਰੋਮਿੰਗ ਲੱਗ ਜਾਵੇਗੀ ਤੇ ਬਿੱਲ ਬਹੁਤ ਵੱਡਾ ਆਵੇਗਾ
ਫਿਕਰ ਦੀ ਕੋਈ ਗੱਲ ਨਹੀਂ ਹੈ ਮੇਰੇ ਕੋਲ ਬੀਵਰਟੈਲ ਦੀ ਰੋਮਿੰਗ ਸਰਵਿਸਿਸ ਹੈ ਬਹੁਤ ਹੀ ਘੱਟ ਕੀਮਤ ਤੇ 5G ਇੰਟਰਨੈਟ ਰੋਮਿੰਗ ਸਰਵਿਸਿਸ ਤੁਸੀਂ ਕਿਤੇ ਵੀ ਟ੍ਰੈਵਲ ਕਰ ਰਹੇ ਹੋ ਯੂਕੇ ਇੰਡੀਆ ਪਾਕਿਸਤਾਨ ਸਾਊਦੀ ਅਰੇਬੀਆ ਬਹੁਤ ਹੀ ਘੱਟ ਕੀਮਤ ਤੇ ਡਾਟਾ ਰੋਮਿੰਗ ਹਾਸਲ ਕਰੋ ਜੇ ਤੁਸੀਂ ਵੀ ਟ੍ਰੈਵਲ ਦਾ ਪਲਾਨ ਕਰ ਰਹੇ ਹੋ ਤਾਂ ਬੀਵਰਟੈਲ ਨੂੰ ਕੰਟੈਕਟ ਕਰੋ 416-243-9936 416-243-9836 ਜਾਂ ਫਿਰ ਵਿਜ਼ਿਟ ਕਰੋ ਬੀਵਰਟੈਲ.com
मेरी पूरे साल की सेविंग $400 हुई है।
मेरी सेविंग $350
और मेरी सेविंग सबसे ज्यादा हुई है, मैंने सेव किए हैं $2000।
क्या चमत्कार किया, मुझे भी गुड़ सिखाओ ना।
भाई बात सादा सी है, हमारे पास दो गाड़ियाँ और एक घर है और इन सब की इंश्योरेंस मिलाकर मैंने जबरदस्त सेविंग की है। आप भी अपनी गाड़ी और घर के इंश्योरेंस में खूब सेविंग कर सकते हैं। 6472903773 6472903773।
रामदिन का सबसे बड़ा और सबसे पुराना फर्नीचर स्टोर बंद होने जा रहा है, विच इज सैड न्यूज, बट यहाँ मिलेगा आपको ब्रांडेड फर्नीचर सेट 80% ऑफ। यहाँ मिलेगा आपको वुडन बेड, वो भी सिंगल बेड 90 का, डबल बेड मिलेगा आपको 100 का, एंड बेस्ट पार्ट क्वीन बेड, इतना बड़ा बेड आपको मिलेगा 275। इतना प्यारा सॉलिड वुड का बंक बेड ले जो सिर्फ 249 में।
अभी में टू पीस पावर रिक्लाइनर सेट ओनली फॉर 1299 टाइप के कॉफी टेबल भाई जस्ट $99 के। सो आप वेट किस बात की, जल्दी से अपने फैमिली को लेके आओ सोनी फर्नीचर इन ब्रैम्पटन।
हाउस सीट